महाराज जी दे दर्शन परस परस के गुरसिख आनंद माण रहे ने। इतने नू एक साध रूप दे विच हाथ च खंभ फड़े हुए महाराज जी दे चरणा विच आया ते सतगुरां नू नमस्कार करके ओ खंभ भेट कीते। कुछ बचन बिलास सतगुरां नाल कीते ते महाराज जी कोल विदा हो गया। सिंघां ने पुछया महाराज ए कौन सी? सतगुरां ने बचन कीता ए देव ऋषि नारद सी और ए सानू मिलन वास्ते साडे दर्शना वास्ते आया सी। ए जेड़े खंभ ने बड़े कीमती ने, एक हुमा नाम दा पंछी हुंदा है, उस पंछी दे खंभ हन। सेवादार नू दित्ते आख्या कारीगर कोल लै जा, कोल बह के तीरां दियां कानियां नू ए खंभ लवा के अपनी निगरानी विच ओ तीर साडे कोल लिया। सेवादार सिंह गया कारीगर कोल बैठ के आप निगरानी विच ओ तीर तैयार करवाए। उन्हां नू कानियां दे नाल ओ खंभ लाए ते तीर तैयार करके सतगुरां कोल लियाया। कलगीधर पातशाह ने तीर वेखे बड़े सुंदर सन तो गरीब नवाज सचे पातशाह जी महाराज ओ तीर अपनी कमान दे चिले ते तरकश ते चाड़ के चला रहे ने और इना खंभां दे नाल जो उपदेश सतगुरां ने अपने खालसे नूं सिखां नूं दित्ता है ओ उपदेश साडे सारिआं वास्ते है। आओ गुरु कलगीधर दा उपदेश सरवण करिए। दसवें पातशाह दा उपदेश जो सरबत पंथ खालसे वास्ते सांझा है। महाराज जी दा ए पवित्र उपदेश सरवण करन तों पहला गुरु चरणा विच हाजरी लवाउंदिआं आखो जी सतनाम श्री
वाहे गुरु साहिब जी।
सतनाम श्री
वाहे गुरु साहिब जी। दोहरा थेरे ओ खालसा पास गन, हुक्म करो महाराज।
सारा खालसा महाराज गुरु कलगीधर पातशाह जी दे कोल टेकिया होया और दसवें पातशाह जी महाराज जी ने उस वक्त सारे सिंघां नूं हुक्म कीता है,
दूर दूर लग खरे रहो, बाण खोज बेकाज।
महाराज जी ने बचन कीता खालसा जी सिंघो एदा करो भी दूर दूर तक जाके खलो जा, क्योंकि आ जड़े तीर ने हुण असी अपनी कमान दे चिले ते चाड़ के छड़ने ने ते तुसी ख्याल रखना भी ये तीर किथे डिगणगे। दूर दूर तक जाके तुसी खलो जाओ और चंगी तरह ध्यान नाल इना तीरां वल वेखणा के तीर किधर जा रहे हन।
चौपाई सुन कर सिंह ताए कर गए।
और तुसी ये तीर लब के लियाउणे ने। जदों महाराज जी ने बचन कहे सुन के उसे वक्त सिंह दौड़ के दूर दूर जाके खलोण वास्ते भज के गए हन।
खरे सैकड़े होवत पए।
सैकड़े सिंह आले दुआले दूर दूर तक जाके खलो गए। जानदे सी भी जदों कलगीधर जी तीर चलाउंदे ने उन्हां तीरां नूं वेख सकना बड़ा औखा हुंदा, इस करके ज्यादा सिंघां दी लोड़ सी। कई सिंह जेड़े सन ओह चारे पासे खिंड गए, वेखण वास्ते दूर दूर तक जाके खिंड के चले गए।
पूरब दिश श्री मुख को करके
महाराज जी ने पूर्व दिशा वाले पासे मुंह कीता ते पूर्व दिशा वाले पासे मुख करके
चाप कठोर आप कर तरके।
बड़ा कठोर तनख है महाराज जी दे हाथ विच, नौ टंका तनख है। ओ तनख महाराज गुरु कलगीधर पातशाह जी ने अपने दस्त कमलां विच पकड़िया है।
खेंचियो बाण संद कै बलते
और बड़े भारी बल दे नाल महाराज गुरु कलगीधर पातशाह ने तीर दे चेले ते चाड़ के कमान दे चेले ते तीर चाड़ के कन्ना तक खिच के महाराज जी ने तीर चलाया है।
सकल बिलोकत तिस चलते
सब ने वेखिया चलदा तीर, आकाश वल मुंह करके महाराज जी ने तीर चलाया और जिन्ने भी सिंह सन ਉਹਨਾਂ ਸਾਰਿਆਂ ਨੇ ਚੱਲਦਾ ਹੋਇਆ ਤੀਰ ਵੇਖਿਆ, ਮਹਾਰਾਜ ਜੀ ਦੀ ਕਮਾਨ ਚੋਂ ਨਿਕਲਿਆ ਤੀਰ ਵੇਖਿਆ ਹੈ।
ਕਹਿਓ ਗੁਰੂ ਦੇਖੋ ਨਭ ਜੈ ਹੈ।
ਮਹਾਰਾਜ ਜੀ ਕਹਿੰਦੇ ਵੇਖੋ ਸਿੰਘੋ ਇਹ ਤੀਰ ਆਕਾਸ਼ ਵੱਲ ਜਾ ਰਿਹਾ, ਧਿਆਨ ਨਾਲ ਵੇਖੋ ਇਹ ਤੀਰ ਆਕਾਸ਼ ਵਿੱਚ ਉੱਡਦਾ ਜਾ ਰਿਹਾ ਹੈ।
ਰਾਖੋ ਦ੍ਰਿਸ਼ਟ ਤਰੇ ਉਤਰੇ ਹੈ,
ਨਿਗਾਹ ਰੱਖਿਓ ਵੀ ਕਿੱਥੇ ਡਿੱਗਦਾ ਤੀਰ, ਆਕਾਸ਼ ਵੱਲ ਜਾ ਰਿਹਾ ਤੀਰ, ਮੁੜ ਕੇ ਡਿੱਗੇਗਾ ਥੱਲੇ, ਤੇ ਤੁਸੀਂ ਧਿਆਨ ਨਾਲ ਵੇਖਿਓ ਕਿ ਕਿਸ ਜਗ੍ਹਾ ਦੇ ਉੱਤੇ ਤੀਰ ਡਿੱਗੇਗਾ। ਜਦੋਂ ਆਕਾਸ਼ ਵਿੱਚ ਨਿਗਾਹ ਰੱਖੋਗੇ ਤੀਰ ਤੇ, ਫਿਰ ਉਹਨੂੰ ਡਿੱਗਦਾ ਤਾਂ ਹੀ ਵੇਖੋਗੇ ਨਾ ਵੀ ਕਿੱਥੇ ਕਿਸ ਜਗ੍ਹਾ ਤੇ ਡਿੱਗਦਾ। ਇਸ ਕਰਕੇ ਧਿਆਨ ਨਾਲ ਵੇਖੋ ਕਿ ਇਹ ਤੀਰ ਕਿਸ ਜਗ੍ਹਾ ਤੇ ਡਿੱਗਦਾ ਹੈ।
ਛੋਰਿਓ ਜਬੇ ਮਾਂ ਧੁਨ ਹੋਈ,
ਜਦੋਂ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਤੀਰ ਛੱਡਿਆ, ਉਦੋਂ ਬੜੀ ਆਵਾਜ਼ ਆਈ, ਬਹੁਤ ਜ਼ਿਆਦਾ ਆਵਾਜ਼ ਆਈ ਤੀਰ ਦੇ ਚੱਲਣ ਦੀ।
ਗਰਜ ਸੁਣੀ ਸਭ ਗਮ ਨੇ ਸੋਈ,
ਤੇ ਸਾਰਿਆਂ ਨੇ ਤੀਰ ਦੀ ਚੱਲਦੇ ਦੀ ਗਰਜ ਸੁਣੀ ਹੈ, ਸਭ ਨੇ ਤੀਰ ਦੇ ਚੱਲਦੇ ਦੀ ਆਵਾਜ਼ ਸੁਣੀ ਹੈ।
ਰਹੇ ਦੇਖ ਤੇ ਦ੍ਰਿਗਨ ਲਗਾਏ,
ਐਨ ਆਪਣੀ ਨਿਗਾਹ ਗੱਡ ਕੇ ਨਿਗਾਹ ਲਾ ਕੇ ਸਾਰੇ ਸਿੰਘ ਬੜੇ ਧਿਆਨ ਨਾਲ ਬੜੇ ਗਉ ਨਾਲ ਵੇਖ ਰਹੇ ਨੇ ਕਿ ਤੀਰ ਕਿੱਧਰ ਜਾ ਰਿਹਾ।
ਗਯੋ ਉਤੰਗ ਨਾ ਪਰੇ ਦਿਖਾਏ,
ਹੁਣ ਤੀਰ ਆਕਾਸ਼ ਵਿੱਚ ਗਿਆ, ਥੋੜੀ ਦੂਰ ਤੱਕ ਤਾਂ ਦਿਸਿਆ, ਮੁੜ ਕੇ ਤੀਰ ਨਜ਼ਰ ਆਉਣਾ ਹੀ ਬੰਦ ਹੋ ਗਿਆ ਵੀ ਕਿੱਥੇ ਚਲਾ ਗਿਆ। ਇੰਨਾ ਉਚਾਈ ਤੇ ਗਿਆ ਤੀਰ, ਪਹਿਲਾਂ ਤਾਂ ਦਿਸ ਰਿਹਾ ਸੀ ਤੇ ਫਿਰ ਮੁੜ ਕੇ ਦਿਸਣੋ ਹੀ ਬੰਦ ਹੋ ਗਿਆ ਕਿ ਤੀਰ ਕਿੱਥੇ ਚਲਾ ਗਿਆ, ਥੱਲੇ ਡਿੱਗਦਾ ਮੁੜ ਕੇ ਉਹ ਤੀਰ ਨਹੀਂ ਦਿਸਿਆ।
ਬਹੁਰ ਦੂਸਰੋ ਤਿਆਗਨ ਕੀਨ,
ਮਹਾਰਾਜ ਜੀ ਨੇ ਫਿਰ ਦੂਸਰਾ ਤੀਰ ਚਲਾਇਆ। ਪਹਿਲਾ ਤੀਰ ਤਾਂ ਪਤਾ ਹੀ ਨਹੀਂ ਲੱਗਾ, ਜਾਂਦਾ ਤਾਂ ਵੇਖਿਆ ਆਕਾਸ਼ ਵਿੱਚ, ਕਾਫੀ ਦੂਰ ਤੱਕ ਚਲਾ ਗਿਆ, ਮੁੜ ਕੇ ਦਿਸਣਾ ਬੰਦ ਹੋ ਗਿਆ, ਥੱਲੇ ਨਹੀਂ ਡਿੱਗਿਆ, ਮੁੜ ਕੇ ਵੀ ਨਹੀਂ, ਧਿਆਨ ਨਾਲ ਵੇਖਦੇ ਰਹੇ ਸਿੰਘ। ਪਰ ਫਿਰ ਮਹਾਰਾਜ ਸੱਚੀ ਪਾਤਸ਼ਾਹ ਜੀ ਨੇ ਦੂਸਰਾ ਤੀਰ ਚਲਾਇਆ ਹੈ।
ਤੀਸਰ ਚਾਂਪ ਐ ਚਿਤਾਬ ਦੀਨ,
ਦੂਸਰਾ ਵੀ ਨਜ਼ਰ ਨਹੀਂ ਆਇਆ। ਫਿਰ ਮਹਾਰਾਜ ਜੀ ਨੇ ਤੀਸਰਾ ਆਪਣੇ ਚਿਲੇ ਤੇ ਚਾੜ ਕੇ ਤੀਰ ਚਲਾਇਆ।
ਤਿਮਹੀ ਚੌਥੋ ਦਿਓ ਚਲਾਏ,
ਉਸੇ ਤਰ੍ਹਾਂ ਚੌਥਾ ਤੀਰ ਵੀ ਮਹਾਰਾਜ ਜੀ ਨੇ ਉਸੇ ਤਰ੍ਹਾਂ ਖਿੱਚ ਕੇ ਚਲਾਇਆ ਜਿਵੇਂ ਪਹਿਲੇ ਤਿੰਨ ਤੀਰ ਚਲਾਏ ਹਨ।
ਬਹੁਰ ਪੰਚਮੋ ਗਾਜਤ ਜਾਏ,
ਮਹਾਰਾਜ ਜੀ ਨੇ ਆਖਿਆ ਭਾਈ ਅਜੇ ਵੀ ਨਹੀਂ ਦਿਸੇ, ਫਿਰ ਪੰਜਵਾਂ ਤੀਰ ਚਲਾਇਆ। ਫਿਰ ਪੰਜਵਾਂ ਤੀਰ ਮਹਾਰਾਜ ਜੀ ਨੇ ਉਸੇ ਤਰ੍ਹਾਂ ਖਿੱਚ ਕੇ ਚਲਾਇਆ, ਉਹ ਵੀ ਗੂੰਜਦਾ ਹੋਇਆ ਬੜੀ ਆਵਾਜ਼ ਦੇ ਨਾਲ ਛੂਕਦਾ ਹੋਇਆ ਗਿਆ ਹੈ।
ਸਭ ਸੋ ਕਹਿ ਕਹਿ ਤਿਆਗਨ ਕਰੇ,
ਸਭ ਨੂੰ ਕਹਿ ਕਹਿ ਕੇ ਮਹਾਰਾਜ ਜੀ ਤੀਰ ਚਲਾ ਰਹੇ ਨੇ। ਕਹਿੰਦੇ ਸਿੰਘੋ ਵੇਖਿਓ ਧਿਆਨ ਨਾਲ ਆ ਤੀਰ ਚਲਾਉਣ ਲੱਗੇ ਆ, ਨਿਗਾਹ ਰੱਖਿਓ ਜੇ ਤੀਰ ਦੇ ਉੱਤੇ। ਏਦਾਂ ਕਹਿ ਕਹਿ ਕੇ ਮਹਾਰਾਜ ਜੀ ਨੇ ਸਾਰਿਆਂ ਨੂੰ ਦੱਸ ਦੱਸ ਕੇ ਤੀਰ ਚਲਾਏ ਨੇ, ਪੰਜ ਤੀਰ ਚਲਾਏ ਨੇ।
ਉਪਰ ਦੂਰ ਦ੍ਰਿਸ਼ਟ ਨੇ ਪਰੇ,
ਹੁਣ ਇੰਨੀ ਉੱਤੇ ਚਲੇ ਗਏ ਨੇ ਤੀਰ ਵੀ ਨਿਗਾਹ ਹੀ ਨਹੀਂ ਪੈਂਦੀ। ਆਖਿਰਕਾਰ ਅੱਖਾਂ ਦੀ ਵੀ ਵੇਖਣ ਦੀ ਕੋਈ ਹੱਦ ਹੁੰਦੀ ਆ ਵੀ ਕਿੱਥੇ ਤੱਕ ਵੇਖ ਸਕਦੀਆਂ ਨੇ, ਜਿੱਥੇ ਤੱਕ ਤਾਂ ਦਿਸਦੇ ਰਹੇ ਵੇਖਦੇ ਰਹੇ, ਜਦੋਂ ਬਹੁਤੇ ਉੱਚੇ ਚਲੇ ਗਏ ਦਿਸਣੇ ਹੀ ਬੰਦ ਹੋ ਗਏ।
ਦੇਖਤ ਰਹੇ ਖਰੇ ਸਭ ਹੋਏ,
ਚਾਰੇ ਪਾਸੇ ਸਿੰਘ ਖੜੇ ਦੂਰ ਦੂਰ ਖਲੋਤੇ, ਆਕਾਸ਼ ਵੱਲ ਨਿਗਾਹ ਕੀਤੀ ਹੋਈ ਸਭ ਵੇਖ ਰਹੇ ਹਨ।
ਆਵੇ ਤੀਰ ਪ੍ਰਤੀਖੇ ਸੋਏ,
ਉਡੀਕ ਰਹੇ ਨੇ ਵੀ ਤੀਰ ਥੱਲੇ ਨੂੰ ਆਉਣਗੇ। ਚਲੋ ਉੱਤੇ ਗਏ ਨੇ, ਜ਼ਿਆਦਾ ਉੱਚੀ ਚਲੇ ਗਏ, ਦਿਸ ਨਹੀਂ ਰਹੇ, ਚਲੋ ਜਦੋਂ ਥੱਲੇ ਆਵਣਗੇ ਉਦੋਂ ਤਾਂ ਦਿਸਣਗੇ ਨਾ। ਸਾਰੇ ਨਿਗਾਹ ਲਾ ਕੇ ਐਨ ਬੜੀ ਇਕਾਗਰਤਾ ਦੇ ਨਾਲ ਵੇਖ ਰਹੇ ਨੇ ਕਿ ਤੀਰ ਥੱਲੇ ਡਿੱਗਣਗੇ, ਥੱਲੇ ਨੂੰ ਆਉਣਗੇ।
ਬੀਤੀਓ ਜਾਮ ਰਹੇ ਤੈ ਠਾਂਡੇ,
ਕਿੰਨੀ ਦੇਰ ਹੀ ਖਲੋਤੇ ਰਹੇ, ਵੇਖ ਕੇ ਹੈਰਾਨ ਹੋ ਗਏ ਵੀ ਤੀਰ ਇਹੋ ਜਿਹੇ ਉੱਡੇ, ਮੁੜ ਕੇ ਥੱਲੇ ਡਿੱਗੇ ਹੀ ਨਹੀਂ, ਆਏ ਨੀ ਥੱਲੇ ਜ਼ਮੀਨ ਦੇ ਉੱਤੇ। ਹੈਰਾਨ ਹੋ ਗਏ ਸਿੰਘ, ਕਾਫੀ ਸਮੇਂ ਤੱਕ ਖਲੋਤੇ ਵੇਖਦੇ ਰਹੇ ਕਿ ਉਹ ਤੀਰ ਥੱਲੇ ਜ਼ਮੀਨ ਤੇ ਨਹੀਂ ਆਏ।
ਹਟ ਨੇ ਆਏ ਅਚਰਜ ਬਾਡੇ,
ਕਹਿੰਦੇ ਹਟ ਕੇ ਪਿੱਛੇ ਮੁੜ ਆਏ ਬੜੇ ਹੈਰਾਨ ਸਿੰਘ, ਬੜੀ ਹੈਰਾਨੀ ਦੇ ਨਾਲ ਭਰੇ ਹੋਏ। ਆਖਿਰਕਾਰ ਉਹ ਤੀਰ ਗਏ ਤਾਂ ਗਏ ਕਿੱਥੇ, ਥੱਲੇ ਤਾਂ ਡਿੱਗਣੇ ਚਾਹੀਦੇ ਸੀ ਨਾ, ਧਰਤੀ ਦਾ ਗੁਰੂਤਾ ਸ਼ਕਤੀ ਜਿਹੜੀ ਹੈ ਉਹ ਥੱਲੇ ਖਿੱਚਦੀ ਹੈ ਉਸ ਚੀਜ਼ ਨੂੰ ਜਿਹੜੀ ਉੱਪਰ ਚਲੀ ਜਾਏ। ਪਰ ਇਹ ਤੀਰ ਇਹੋ ਜਿਹੇ ਉੱਪਰ ਗਏ ਨੇ ਵੀ ਮੁੜ ਕੇ ਥੱਲੇ ਨੂੰ ਆਏ ਹੀ ਨਹੀਂ, ਥੱਲੇ ਨੂੰ ਡਿੱਗੇ ਨੀ, ਆਲੇ ਦੁਆਲੇ ਪੂਰੀ ਨਿਗਾਹ ਲਾ ਕੇ ਅਸੀਂ ਵੇਖਿਆ।
ਪੁਨ ਸਭ ਸਤਿਗੁਰ ਨਿਕਟ ਪਹੁੰਚੇ,
ਇਹ ਸਾਰੇ ਸਿੰਘ ਵਾਪਸ ਮੁੜ ਆਏ ਤੇ ਸਤਿਗੁਰੂ ਗੁਰੂ ਕਲਗੀਧਰ ਜੀ ਦੇ ਕੋਲ ਆ ਗਏ ਮਹਾਰਾਜ ਜੀ ਦੇ।
ਪ੍ਰਭ ਜੀ ਦੇਖ ਰਹੇ ਹਮ ਉੱਚੇ,
ਮਹਾਰਾਜ ਜੀ ਨੇ ਪੁੱਛਿਆ ਹਾਂ ਬਈ ਤੀਰ ਵੇਖੇ ਨੇ? ਕਹਿਣ ਲੱਗੇ ਸਤਿਗੁਰੂ ਜੀ ਅਸੀਂ ਜਾਂਦੇ ਤਾਂ ਵੇਖੇ ਨੇ, ਤੀਰ ਜਦੋਂ ਉੱਡੇ ਨੇ ਆਪ ਜੀ ਨੇ ਚਲਾਏ ਨੇ, ਵਾਹਵਾ ਦੂਰ ਤੱਕ ਦਿਸਦੇ ਰਹੇ ਪਰ ਜਦੋਂ ਬਹੁਤੀ ਉੱਚੀ ਚਲੇ ਗਏ ਮੁੜ ਕੇ ਮਹਾਰਾਜ ਜੀ ਉਹ ਤੀਰ ਨਜ਼ਰ ਨਹੀਂ ਆਏ।
ਗਏ ਗਗਨ ਮੈਂ ਫਿਰੇ ਨਾ ਫੇਰੇ,
ਮਹਾਰਾਜ ਇਹੋ ਜਿਹੇ ਤੀਰ ਆਕਾਸ਼ ਵਿੱਚ ਉੱਡ ਕੇ ਗਏ ਨੇ ਗਗਨ ਵਿੱਚ ਕਿ ਮੁੜ ਕੇ ਥੱਲੇ ਫਿਰੇ ਹੀ ਨਹੀਂ, ਉਹ ਤੀਰ ਮੁੜ ਕੇ ਵਾਪਸ ਧਰਤੀ ਤੇ ਆਏ ਹੀ ਨਹੀਂ।
ਦੂਰ ਦੂਰ ਥਿਰ ਹੋਏ ਤੈ ਹੇਰੇ,
ਅਸੀਂ ਮਹਾਰਾਜ ਦੂਰ ਦੂਰ ਤੱਕ ਖਲੋਤੇ ਸੀ ਤੇ ਦੂਰ ਦੂਰ ਤੱਕ ਖਲੋਤਿਆਂ ਨੇ ਅਸੀਂ ਸਾਰਿਆਂ ਨੇ ਬੜੇ ਧਿਆਨ ਨਾਲ ਬੜੇ ਗੌ ਨਾਲ ਵੇਖਿਆ, ਉਹ ਤੀਰ ਨਜ਼ਰ ਨਹੀਂ ਆਏ।
ਤਰੇ ਤਰਾ ਪਰ ਸੋਨੇ ਆਏ,
ਮਹਾਰਾਜ ਉਹ ਤੀਰ ਥੱਲੇ ਜ਼ਮੀਨ ਤੇ ਆਏ ਹੀ ਨਹੀਂ। ਇਹੋ ਜੀ ਕਲਾ ਵਰਤੀ ਮਹਾਰਾਜ ਜੀ ਉਹਨਾਂ ਤੀਰਾਂ ਦੀ, ਪਤਾ ਨੀ ਕੀ ਖੇਡ ਸੀ ਆਪ ਜੀ ਦਾ, ਕੀ ਕੌਤਕ ਹੈ, ਕੀ ਰਮਜ ਹੈ ਮਹਾਰਾਜ, ਇਹ ਸਾਨੂੰ ਨੀ ਸਮਝ ਆਈ ਕਿ ਉਹ ਤੀਰ ਥੱਲੇ ਨਹੀਂ ਆਏ।
ਜੇ ਆਵਤ ਦਿਖੀਏ ਸਮੁਦਾਏ,
ਮਹਾਰਾਜ ਜੀ ਚਲੋ ਇੱਕ ਬੰਦੇ ਦੀ ਨਿਗਾਹ ਹੁੰਦੀ ਉਹਨੂੰ ਭੁਲੇਖਾ ਲੱਗ ਜਾਂਦਾ, ਅਸੀਂ ਤਾਂ ਸੈਂਕੜਿਆਂ ਦੇ ਹਿਸਾਬ ਨਾਲ ਖੜੇ ਸੀ। ਮਹਾਰਾਜ ਜੀ ਜੋ ਤੀਰ ਥੱਲੇ ਆਉਂਦੇ ਕਿਸੇ ਦੀ ਨਿਗਾਹ ਚ ਤਾਂ ਪੈਂਦੇ, ਕੋਈ ਤਾਂ ਵੇਖਦਾ ਮਹਾਰਾਜ, ਕਿਸੇ ਨੂੰ ਨੀ ਦਿਸੇ।
ਗਰਜਤ ਪੁਨ ਕੋ ਮੇਘ ਸਮਾਨਾ,
ਪਰ ਜਦੋਂ ਤੀਰ ਗਏ ਨੇ ਮਹਾਰਾਜ ਉਦੋਂ ਗਰਜਦਿਆਂ ਗਏ ਨੇ, ਜਿਵੇਂ ਕੋਈ ਬੱਦਲ ਨੀ ਗਰਜਦਾ, ਇਹ ਤਾਂ ਬੱਦਲਾਂ ਦੀ ਗਰਜ ਵਾਂਗੂ ਮਹਾਰਾਜ ਜੀ ਉਹ ਤੀਰ ਆਕਾਸ਼ ਨੂੰ ਛੂਕਦੇ ਗਏ ਹਨ।
ਸੋ ਹਮ ਸੁਨਤ ਰਹੇ ਥਿਰ ਕਾਨਾ,
ਉਹ ਅਸੀਂ ਜ਼ਰੂਰ ਆਪਣੇ ਕੰਨਾਂ ਨਾਲ ਆਵਾਜ਼ ਜ਼ਰੂਰ ਸੁਣੀ ਹੈ, ਤੀਰਾਂ ਦੀ ਆਕਾਸ਼ ਵਿੱਚ ਜਾਂਦਿਆਂ ਦੀ ਗਰਜ ਵੀ ਅਸੀਂ ਜ਼ਰੂਰ ਸੁਣੀ ਹੈ।
ਗਏ ਦੂਰ ਪੁਨ ਸੁਣੀ ਨਕਸੋਈ,
ਪਰ ਜਦੋਂ ਤੀਰ ਬਹੁਤੇ ਦੂਰ ਚਲੇ ਗਏ ਮੁੜ ਕੇ ਆਵਾਜ਼ ਵੀ ਨਹੀਂ ਸੁਣਾਈ ਦਿੱਤੀ।
ਸਭ ਕੀ ਮਤ ਬਿਸਮਤ ਪਿਖ ਹੋਈ,
ਮਹਾਰਾਜ ਸਭ ਦੀ ਮਤ ਹੈਰਾਨ ਹੋ ਰਹੀ ਹੈ, ਇਹ ਵੇਖ ਕੇ ਸਭ ਹੈਰਾਨ ਹੋ ਰਹੇ ਨੇ।
ਸੁਣ ਪ੍ਰਭ ਕਹਿਓ ਨਾ ਉਪਰ ਕੋ ਹੈ,
ਮਹਾਰਾਜ ਸੱਚੇ ਪਾਤਸ਼ਾਹ ਸੁਣ ਕੇ ਕਹਿਣ ਲੱਗੇ ਭਾਈ ਸਿੰਘੋ ਉੱਤੇ ਕੌਣ ਹੈ ਜਿਹਨੇ ਤੀਰ ਰੋਕ ਲਿਆਉਣਗੇ, ਉੱਤੇ ਤੇ ਕੋਈ ਨੀ, ਆਕਾਸ਼ ਖਾਲੀ ਪਿਆ, ਖਾਲੀ ਆਕਾਸ਼ ਵਿੱਚ ਭਲਾ ਉੱਤੇ ਕੌਣ ਹੈ?
ਗਗਨ ਪੁਲਾੜ ਭਰਿਓ ਸਭ ਉਹ ਹੈ,
ਆਕਾਸ਼ ਦਾ ਜਿਹੜਾ ਪੁਲਾੜ ਹੈ ਉਹ ਖਾਲੀ ਪਿਆ, ਸਾਰਾ ਖਾਲੀ ਪੁਲਾੜ ਹੈ, ਖਾਲੀ ਆਕਾਸ਼ ਹੈ।
ਥਿਰ ਹੋਵੇ ਕੋ ਥਾਨ ਨਾ ਕੋਈ,
ਆਕਾਸ਼ ਦੇ ਵਿੱਚ ਤਾਂ ਤੀਰਾਂ ਦੇ ਖਲੋਣ ਦੀ ਜਗ੍ਹਾ ਹੀ ਕੋਈ ਨੀ, ਵੀ ਉੱਥੇ ਕਿਤੇ ਅਟਕ ਗਏ ਹੁਣ ਜਾ ਕੇ, ਜਾ ਤਾਂ ਹੋਵੇ ਨਾ ਵੀ ਉੱਥੇ ਕੋਈ ਦਰਖਤ ਹੋਵੇ ਜਾਂ ਕੋਈ ਪਹਾੜ ਹੋਵੇ ਵੀ ਜਿਹਦੇ ਚ ਤੀਰ ਖੁੱਭ ਗਏ ਮੁੜ ਕੇ ਥੱਲੇ ਨਹੀਂ ਆਏ। ਮਹਾਰਾਜ ਕਹਿੰਦੇ ਆਕਾਸ਼ ਤਾਂ ਖਾਲੀ ਹੈ, ਪੁਲਾੜ ਤਾਂ ਖਾਲੀ ਹੈ, ਆਖਿਰਕਾਰ ਉਹ ਤੀਰ ਗਏ ਤਾਂ ਗਏ ਕਿੱਥੇ, ਵੀ ਉਹ ਤੀਰ ਮੁੜ ਕੇ ਥੱਲੇ ਨਹੀਂ ਆਏ, ਆਕਾਸ਼ ਵਿੱਚ ਕਿੱਥੇ ਅੜ ਗਏ ਨੇ, ਭਲਾ ਆਕਾਸ਼ ਤਾਂ ਖਾਲੀ ਹੈ।
ਗਹੇ ਨਾ ਕਿਨੂ ਨਾ ਕਿਤ ਗੇ ਸੋਈ,
ਨਾ ਉਹ ਤੀਰ ਕਿਸੇ ਨੇ ਪਕੜੇ ਨੇ ਆਕਾਸ਼ ਵਿੱਚ, ਜੇ ਉਹ ਗਏ ਤਾਂ ਗਏ ਕਿੱਥੇ ਹਨ।
ਨੀਕੇ ਦੇਖ ਖੋਜ ਨਾ ਕਰੀਏ,
ਮਹਾਰਾਜ ਜੀ ਕਹਿੰਦੇ ਚੰਗੀ ਤਰ੍ਹਾਂ ਲੱਭੋ, ਧਿਆਨ ਨਾਲ ਵੇਖੋ, ਕਿਤੇ ਡਿੱਗੇ ਹੋਏ ਤੁਹਾਨੂੰ ਦਿਸ ਸਕਦੇ ਨੇ, ਧਿਆਨ ਨਾਲ ਜਾ ਕੇ ਚੰਗੀ ਤਰ੍ਹਾਂ ਖੋਜੋ, ਲੱਭ ਲਵੋ।
ਬਾਣ ਅਜਾਇਬ ਲਿਆਓ ਨਾ ਟਰੀਏ,
ਜਾਓ ਛੇਤੀ ਨਾਲ ਉਹ ਬਾਣ ਲੱਭ ਕੇ ਲਿਆਓ, ਬੜੇ ਕੀਮਤੀ ਬਾਣ ਨੇ ਉਹਨਾਂ ਨੂੰ ਜਿਹੜੇ ਖੰਭ ਲੱਗੇ ਨੇ ਉਹ ਵੀ ਬੜੇ ਕੀਮਤੀ ਨੇ, ਜਾਓ ਜਾ ਕੇ ਲੱਭ ਕੇ ਲੈ ਕੇ ਆਓ, ਭਾਲ ਕੇ ਲੈ ਕੇ ਆਓ।
ਕਹਾਂ ਗਏ ਕਹਿ ਦਿਓ ਬਤਾਏ,
ਵੇਖੋ ਜਾ ਕੇ ਕਿੱਥੇ ਗਏ ਨੇ ਉਹ ਤੀਰ, ਕਿੱਥੇ ਜਾ ਕੇ ਉਹ ਡਿੱਗੇ ਹਨ।
ਬਾਣ ਬਕੀਮਤ ਦਏ ਚਲਾਏ,
ਬੜੇ ਬੇਕੀਮਤੇ ਬਾਣ ਸਨ, ਉਹਨਾਂ ਦੀ ਕੀਮਤ ਕੋਈ ਨੀ ਜਿਹੜੇ ਅਸੀਂ ਚਲਾਏ ਹਨ।
ਸ੍ਰੀ ਮੁਖ ਤੇ ਸੁਣ ਕੇ ਸਿੱਖ ਕਹਿ,
ਜਦੋਂ ਮਹਾਰਾਜ ਜੀ ਨੇ ਬਚਨ ਕਹੇ, ਸਿੱਖਾਂ ਨੇ ਸਤਿਗੁਰਾਂ ਦੇ ਬਚਨ ਸੁਣੇ ਤੇ ਸੁਣ ਕੇ ਕਹਿਣ ਲੱਗੇ,
ਹਮਨੇ ਭੇਵ ਤਿੰਨੋ ਕੋ ਲਹਿ,
ਕਹਿਣ ਲੱਗੇ ਹੇ ਬਾਜਾਂ ਵਾਲੇ ਪ੍ਰੀਤਮ ਜੀ, ਸਾਨੂੰ ਉਹਨਾਂ ਦਾ ਭੇਦ ਨਹੀਂ ਪਤਾ ਲੱਗਾ, ਸਾਨੂੰ ਮਹਾਰਾਜ ਜੀ ਉਹਨਾਂ ਤੀਰਾਂ ਦੀ ਕੋਈ ਰਮਜ ਕੋਈ ਭੇਦ ਸਮਝ ਨਹੀਂ ਆਇਆ।
ਕੁਦਰਤ ਕੇ ਮਾਲਿਕ ਗੁਰ ਪੂਰੇ ਕੌਣ ਲਖੈ ਚਾਲਿਤਰ ਸਰੂਰੇ।
ਮਹਾਰਾਜ ਜੀ ਤੁਸੀਂ ਕੁਦਰਤ ਦੇ ਮਾਲਕ ਹੋ, ਪੂਰੇ ਗੁਰੂ ਹੋ, ਔਰ ਇਹ ਸਾਰੀ ਕੁਦਰਤ ਤੇ ਸਾਰੀ ਕਾਇਨਾਤ ਤੁਹਾਡੀ ਹੈ। ਤੇ ਹੇ ਮਹਾਰਾਜ ਤੁਹਾਡੇ ਜਿਹੜੇ ਚਲਿੱਤਰ ਨੇ ਕੌਤਕ ਨੇ ਕੌਣ ਜਾਣ ਸਕਦਾ। ਅਸੀਂ ਤਾਂ ਪੱਗ ਬੁੱਧੀ ਵਾਲੇ ਜੀਵ ਹਾਂ, ਤੁੱਛ ਬੁੱਧੀ ਵਾਲੇ ਜੀਵ ਹਾਂ। ਮਹਾਰਾਜ ਤੁਹਾਡੇ ਇਹਨਾਂ ਕੌਤਕਾਂ ਨੂੰ ਅਸੀਂ ਕਿਵੇਂ ਸਮਝ ਸਕਦੇ ਹਾਂ, ਕਿਵੇਂ ਜਾਣ ਸਕਦੇ ਹਾਂ।
ਜਾਣੋ ਆਪ ਸਰਬ ਕੀ ਗਤੀ।
ਮਹਾਰਾਜ ਤੁਸੀਂ ਸਾਰਿਆਂ ਦੀ ਗਤੀ ਜਾਣਦੇ ਹੋ, ਤੁਹਾਨੂੰ ਪਤਾ ਕਿ ਉਹ ਤੀਰ ਕਿੱਥੇ ਗਏ ਨੇ। ਸਾਨੂੰ ਨਹੀਂ ਪਤਾ ਮਹਾਰਾਜ ਉਹ ਤੀਰ ਕਿੱਥੇ ਗਏ ਨੇ, ਅਸੀਂ ਵੇਖ ਕੇ ਵੀ ਆਏ ਹਾਂ, ਲੱਭ ਕੇ ਵੀ ਆਏ ਹਾਂ। ਤੁਸੀਂ ਜਾਣਦੇ ਹੋ ਮਹਾਰਾਜ ਜੀ ਉਹਨਾਂ ਸਰਾਂ ਦੀ ਤੀਰਾਂ ਦੀ ਗਤੀ।
ਬੱਕਰੇ ਕਿਦੋਂ ਥੇਰੇ ਜਿੱਤ ਕੀਤੀ।
ਉਹ ਤੀਰ ਆਕਾਸ਼ ਵਿੱਚ ਕਿਸੇ ਨੇ ਪਕੜ ਲਏ ਨੇ ਜਾਂ ਉੱਥੇ ਕਿਤੇ ਜਾ ਕੇ ਟਿਕ ਗਏ ਨੇ, ਇਹ ਮਹਾਰਾਜ ਜੀ ਤੁਹਾਨੂੰ ਹੀ ਪਤਾ ਹੈ।
ਦੇਖਤ ਰਹੇ ਗਗਨ ਦਿਸ਼ ਸਾਰੇ।
ਅਸੀਂ ਤਾਂ ਆਕਾਸ਼ ਵਿੱਚ ਸਾਰੇ ਵੇਖਦੇ ਰਹੇ ਹਾਂ, ਸਾਡੀ ਸਾਰਿਆਂ ਦੀ ਨਿਗਾਹ ਆਕਾਸ਼ ਵਿੱਚ ਟਿਕੀ ਰਹੀ ਹੈ।
ਪਿਖ ਚਲਤੇ ਪੁਨ ਨਹੀਂ ਨਿਹਾਰੇ।
ਚਲਦੇ ਜ਼ਰੂਰ ਵੇਖੇ ਨੇ ਆਕਾਸ਼ ਵਿੱਚ ਜਾਂਦਿਆਂ, ਪਰ ਮੁੜ ਕੇ ਡਿੱਗਦੇ ਨਹੀਂ ਵੇਖੇ।
ਰਹੇ ਪ੍ਰਤੀਖਤ ਜਾਮ ਬਿਤਾਇਓ।
ਮਹਾਰਾਜ ਅਸੀਂ ਤਾਂ ਕਿੰਨੀ ਦੇਰ ਉਡੀਕਦੇ ਰਹੇ, ਫਿਰ ਥੱਲੇ ਵੀ ਵੇਖ ਕੇ ਜ਼ਮੀਨ ਦੇ ਉੱਤੇ ਵੀ ਲੱਭਦੇ ਰਹੇ ਵੀ ਸ਼ਾਇਦ ਕਿਤੇ ਡਿੱਗੇ ਪਏ ਨਜ਼ਰ ਆ ਜਾਣ।
ਤਿੰਨ ਆਗਮਨ ਨਹੀਂ ਲੱਖ ਪਾਇਓ।
ਮਹਾਰਾਜ ਉਹਨਾਂ ਤੀਰਾਂ ਦਾ ਆਗਮਨ ਨਹੀਂ ਹੋਇਆ, ਉਹ ਤੀਰ ਮੁੜ ਜ਼ਮੀਨ ਤੇ ਥੱਲੇ ਨਹੀਂ ਆਏ, ਆਕਾਸ਼ ਵਿੱਚ ਗਏ ਹੋਏ।
ਸ਼੍ਰੀ ਮੁਖ ਮੁਸਕਾਵਤ ਮੰਦ ਮੰਦ।
ਮਹਾਰਾਜ ਗੁਰੂ ਕਲਗੀਧਰ ਜੀ ਨੇ ਸੁਣ ਕੇ ਸਿੰਘਾਂ ਦੇ ਬਚਨ ਸਹਿਜ ਸਹਿਜੇ ਸਹਿਜੇ ਮੁਸਕੁਰਾ ਰਹੇ ਹਨ।
ਕੈਤ ਪਾਏ ਤੁਮ ਸੁਮਤ ਬਿਲੰਦ।
ਮਹਾਰਾਜ ਜੀ ਕਹਿਣ ਲੱਗੇ ਭਾਈ ਸਿੰਘੋ, ਤੁਸੀਂ ਸਿਆਣੇ ਹੋ, ਸੂਝਵਾਨ ਹੋ, ਬੁੱਧੀਮਾਨ ਹੋ,
ਸਗਰੇ ਕਰੀਏ ਭਲੇ ਵਿਚਾਰਨ।
ਤੁਸੀਂ ਸਾਰੇ ਇਸ ਗੱਲ ਨੂੰ ਆਪਣੇ ਮਨ ਚ ਚੰਗੀ ਤਰ੍ਹਾਂ ਵਿਚਾਰ ਕੇ ਵੇਖ ਲਓ।
ਸਰ ਆਗਮਨ ਨਾ ਪਾ ਕਿਸ ਕਾਰਨ।
ਇਹ ਦੱਸੋ ਵੀ ਤੀਰਾਂ ਦਾ ਹੇਠਾਂ ਆਵਣਾ ਕਿਉਂ ਨਹੀਂ ਹੋਇਆ, ਤੀਰ ਥੱਲੇ ਜ਼ਮੀਨ ਤੇ ਭਲਾ ਕਿਉਂ ਨਹੀਂ ਆਏ। ਤੁਸੀਂ ਇਸ ਗੱਲ ਦੀ ਵਿਚਾਰ ਤਾਂ ਕਰੋ ਨਾ ਕਿ ਉਹ ਜਿਹੜੇ ਤੀਰ ਨੇ ਉਹ ਥੱਲੇ ਕਿਉਂ ਨਹੀਂ ਆਏ।
ਗਏ ਗਹੇ ਕਹਿ ਕਿਤੋਂ ਸਿਧਾਰੇ।
ਤੀਰ ਕਿਸੇ ਨੇ ਪਕੜ ਲਏ ਨੇ ਜਾਂ ਉਹ ਕਿਤੇ ਚਲੇ ਗਏ ਹਨ।
ਜਿਸ ਤੇ ਆਵਤ ਨਹੀਂ ਨਿਹਾਰੇ।
ਜਿਸ ਕਰਕੇ ਤੁਸੀਂ ਉਹ ਤੀਰ ਆਉਂਦੇ ਹੋਏ ਵੇਖੇ ਨਹੀਂ, ਜਿਸ ਕਰਕੇ ਤੁਹਾਨੂੰ ਉਹ ਤੀਰ ਨਜ਼ਰ ਨਹੀਂ ਆਏ।
ਤਬ ਕਰ ਜੋਰ ਖਾਲਸਾ ਕਹੇ।
ਖਾਲਸੇ ਨੇ ਹੱਥ ਜੋੜੇ, ਸਿੰਘਾਂ ਨੇ ਹੱਥ ਜੋੜੇ।
ਰਾਵਰ ਸਕਲ ਸਥਲ ਗਤ ਲੈ।
ਹੱਥ ਜੋੜ ਕੇ ਕਹਿਣ ਲੱਗੇ ਸਤਿਗੁਰੂ, ਤੁਸੀਂ ਸਾਰੀਆਂ ਥਾਵਾਂ ਦੀ ਗਤੀ ਜਾਣਦੇ ਹੋ, ਹਰ ਜਗ੍ਹਾ ਦਾ ਹਰ ਥਾਂ ਦਾ ਤੁਹਾਨੂੰ ਗਿਆਨ ਹੈ, ਕਿੱਥੇ ਕੀ ਵਰਤ ਰਿਹਾ, ਕਿੱਥੇ ਕੀ ਘਟ ਰਿਹਾ, ਕਿੱਥੇ ਕੀ ਹੋ ਰਿਹਾ। ਹੇ ਅੰਤਰਯਾਮੀ ਸਤਿਗੁਰੂ, ਤੁਹਾਨੂੰ ਸਭ ਕੁਝ ਪਤਾ ਹੈ।
ਦਾਸਨ ਕੋ ਸਰ ਗਤੀ ਬਖਾਨੋ।
ਹੁਣ ਤੁਸੀਂ ਕਿਰਪਾ ਕਰਕੇ ਦੱਸੋ ਵੀ ਉਹ ਤੀਰ ਕਿੱਥੇ ਗਏ ਨੇ, ਸਾਨੂੰ ਨਹੀਂ ਪਤਾ, ਅਸੀਂ ਤਾਂ ਸੋਚ ਸੋਚ ਕੇ ਹਾਰ ਗਏ ਹਾਂ। ਮਹਾਰਾਜ ਹੁਣ ਤੁਸੀਂ ਕਿਰਪਾ ਕਰਕੇ ਦੱਸੋ ਕਿ ਉਹ ਤੀਰਾਂ ਦੀ ਗਤੀ ਕੀ ਹੋਈ ਹੈ।
ਜਿਮ ਕਿਤ ਅਟਕੇ ਪ੍ਰਭੂ ਸੋ ਜਾਣੋ।
ਉਹ ਤੁਸੀਂ ਜਾਣਦੇ ਹੋ ਵੀ ਉਹ ਤੀਰ ਕਿੱਥੇ ਅਟਕ ਗਏ ਨੇ, ਕਿੱਥੇ ਰਹਿ ਗਏ ਨੇ, ਇਹਦੇ ਬਾਰੇ ਮਹਾਰਾਜ ਜੀ ਤੁਸੀਂ ਜਾਣਦੇ ਹੋ।
ਲਾਲਸ ਲਖੀ ਖਾਲਸੇ ਕੇਰੀ।
ਮਹਾਰਾਜ ਜੀ ਨੇ ਜਦੋਂ ਆਪਣੇ ਖਾਲਸੇ ਦੀ ਇਹ ਲਾਲਸਾ ਜਾਣੀ, ਸਿੰਘਾਂ ਦੇ ਮਨਾਂ ਦੀ ਇਹ ਲਾਲਸਾ ਜਾਣੀ।
ਸ਼੍ਰੀ ਮੁਖ ਉਚਰਤ ਭੇਤ ਇਸ ਬੇਰੀ।
ਉਸ ਵਕਤ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਬੋਲੇ,
ਇਹ ਤੁਮ ਕੋ ਦ੍ਰਿਸ਼ਟਾਂਤ ਦਿਖਾਇਓ।
ਮਹਾਰਾਜ ਜੀ ਕਹਿੰਦੇ, ਸਿੰਘੋ ਇਹ ਤੁਹਾਨੂੰ ਅਸੀਂ ਦ੍ਰਿਸ਼ਟਾਂਤ ਵਿਖਾਇਆ ਹੈ, ਉਹ ਤੀਰ ਕਿੱਥੇ ਗਏ ਨੇ ਉਹ ਵੀ ਤੁਹਾਨੂੰ ਦੱਸਦੇ ਆ, ਪਰ ਅਸੀਂ ਇਹ ਤੁਹਾਨੂੰ ਇੱਕ ਦ੍ਰਿਸ਼ਟਾਂਤ ਵਿਖਾਇਆ, ਇੱਕ ਉਦਾਹਰਣ ਦਿੱਤੀ ਹੈ।
ਦਾਸ਼ਟਾਂਤ ਅਬ ਸੁਨੋ ਸੁਹਾਇਓ।
ਦ੍ਰਿਸ਼ਟਾਂਤ ਕੀ ਹੈ ਜਿਹੜਾ ਇਹ ਘਟਿਆ, ਉਹ ਹੁਣ ਤੁਹਾਨੂੰ ਦੱਸਦੇ ਆ, ਉਹ ਹੁਣ ਤੁਹਾਨੂੰ ਸੁਣਾਉਂਦੇ ਆ, ਤੁਸੀਂ ਸੁਣੋ।
ਬਿਰਹਮਾਉ ਸੰਗ ਲਾਗੇ ਉਹ ਕਾਨ।
ਮਹਾਰਾਜ ਜੀ ਕਹਿੰਦੇ ਜਿਹੜੇ ਉਹ ਤੀਰ ਨੂੰ ਪਰ ਲੱਗੇ ਸੀ ਨਾ, ਉਹ ਜਿਹੜੇ ਪਰ ਸਨ, ਖੰਭ ਸਨ, ਹੁਮਾਯੂ ਪੰਛੀ ਦੇ ਸੀ। ਖਾਲਸਾ ਜੀ, ਇੱਕ ਹੁਮਾਯੂ ਪੰਛੀ ਹੁੰਦਾ, ਉਹ ਆਕਾਸ਼ ਵਿੱਚ ਹੀ ਰਹਿੰਦਾ, ਥੱਲੇ ਜ਼ਮੀਨ ਤੇ ਨਹੀਂ ਆਉਂਦਾ। ਇੱਥੋਂ ਤੱਕ ਵੀ ਉਹ ਆਪਣੇ ਬੱਚੇ ਜਿਹੜੇ ਨੇ ਉਹ ਵੀ ਆਕਾਸ਼ ਵਿੱਚ ਹੀ ਦਿੰਦਾ, ਅੰਡੇ ਦਿੰਦਾ, ਉਹ ਅੰਡੇ ਆਕਾਸ਼ ਵਿੱਚ ਹੀ ਉੱਥੇ ਹੀ ਫੁੱਟ ਜਾਂਦੇ ਨੇ, ਉੱਥੇ ਆਕਾਸ਼ ਵਿੱਚ ਹੀ ਰਹਿੰਦੇ ਨੇ, ਥੱਲੇ ਨਹੀਂ ਆਉਂਦੇ। ਮਹਾਰਾਜ ਜੀ ਕਹਿੰਦੇ ਜਿਹੜੇ ਇਹ ਖੰਭ ਸਨ, ਉਸ ਹੁਮਾ ਪੰਛੀ ਦੇ ਖੰਭ ਸਨ ਜਿਹੜੇ ਤੀਰਾਂ ਦੀਆਂ ਕਾਨੀਆਂ ਨੂੰ ਲੱਗੇ ਹੋਏ ਸਨ।
ਹਮ ਤਨ ਜੋਰ ਤਜੀਓ ਬਰ ਬਾਣ।
ਅਸੀਂ ਉਹ ਬਾਣ, ਉਹ ਤੀਰ ਆਪਣੇ ਤਨਖ ਦੇ ਚੇਲੇ ਤੇ ਚਾੜ ਕੇ ਜੋਰ ਨਾਲ ਛੱਡਿਆ ਹੈ।
ਸੋ ਖਗ ਆਪਣੇ ਦੇਸ਼ ਮਜਾਰਾ।
ਉਹ ਜਿਹੜੇ ਖੰਭ ਨੇ, ਉਹ ਤੀਰ ਨੂੰ ਉਸੇ ਦੇਸ਼ ਵਿੱਚ ਲੈ ਗਏ ਨੇ ਜਿਸ ਦੇਸ਼ ਵਿੱਚ ਉਹ ਪੰਛੀ ਰਹਿੰਦਾ ਹੁਮਾਯੂ, ਕਿਉਂਕਿ ਉਹ ਖੰਭ ਉੱਥੋਂ ਆਏ ਸੀ, ਹੁਮਾਯੂ ਪੰਛੀ ਦੇ ਜਿੱਥੋਂ ਆਏ ਸਨ, ਉਹਨਾਂ ਤੀਰਾਂ ਨੂੰ ਉੱਥੇ ਹੀ ਲੈ ਕੇ ਚਲਾ ਗਿਆ ਹੈ।
ਲੇ ਗਮਨਿਓ ਸਰ ਤਰੇ ਨਾ ਡਾਰਾ।
ਉਹਨਾਂ ਤੀਰਾਂ ਨੂੰ ਜਿਹੜੇ ਉਹ ਖੰਭ ਨੇ ਉਸੇ ਦੇਸ਼ ਵਿੱਚ ਲੈ ਗਏ ਨੇ ਜਿੱਥੋਂ ਖੰਭ ਆਏ ਸੀ, ਹੁਮਾਯੂ ਪੰਛੀ ਦੇ ਕੋਲੋਂ ਖੰਭ ਆਏ ਸਨ, ਉਸੇ ਦੇ ਦੇਸ਼ ਵਿੱਚ ਆਕਾਸ਼ ਵਿੱਚ ਉਹਨਾਂ ਤੀਰਾਂ ਨੂੰ ਲੈ ਗਏ, ਇਸ ਕਰਕੇ ਉਹ ਜ਼ਮੀਨ ਤੇ ਨਹੀਂ ਡਿੱਗੇ। ਉਹਨਾਂ ਤੀਰਾਂ ਨੂੰ ਵੀ ਆਪਣੇ ਨਾਲ ਉਹ ਖੰਭ ਜਿਹੜੇ ਨੇ ਉਸ ਹੁਮਾਯੂ ਪੰਛੀ ਦੇ ਦੇਸ਼ ਵਿੱਚ ਲੈ ਕੇ ਚਲੇ ਗਏ ਹਨ।
ਤਿਮ ਗੁਰਬਾਨੀ ਕੇ ਸੰਗ ਲਾਗਾ।
ਮਹਾਰਾਜ ਜੀ ਕਹਿੰਦੇ ਇਹ ਹੈ ਦ੍ਰਿਸ਼ਟਾਂਤ। ਹੁਣ ਜਿਹੜੀ ਗੱਲ ਅਸੀਂ ਦੱਸਣਾ ਚਾਹੁੰਦੇ ਹੋ ਸੁਣੋ। ਮਹਾਰਾਜ ਜੀ ਕਹਿੰਦੇ ਭਾਈ ਜਿਹੜੀ ਗੁਰਬਾਣੀ ਹੈ ਨਾ, ਇਹ ਸੱਚਖੰਡ ਤੋਂ ਆਈ ਹੋਈ ਤੁਰਕੀ ਬਾਣੀ ਹੈ। ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਇਹ ਧੁਰ ਦਰਗਾਹ ਤੋਂ ਸੱਚਖੰਡ ਤੋਂ ਆਈ ਹੋਈ ਬਾਣੀ ਹੈ। ਇਹ ਗੁਰਬਾਣੀ ਸੱਚਖੰਡ ਤੋਂ ਅਕਾਲ ਪੁਰਖ ਦੇ ਦਰਬਾਰ ਵਿੱਚੋਂ ਆਈ ਹੈ। ਇਸੇ ਤਰ੍ਹਾਂ ਜਿਹੜੇ ਗੁਰਬਾਣੀ ਨਾਲ ਜੁੜਦੇ ਨੇ, ਜਿਵੇਂ ਇਹਨਾਂ ਖੰਭਾਂ ਨਾਲ ਤੀਰ ਲੱਗੇ ਤੇ ਖੰਭ ਤੀਰਾਂ ਨੂੰ ਵੀ ਉੱਥੇ ਲੈ ਗਏ ਜਿੱਥੋਂ ਇਹ ਖੰਭ ਆਏ ਸਨ, ਇਸੇ ਤਰ੍ਹਾਂ ਜਿਹੜੇ ਗੁਰਬਾਣੀ ਨਾਲ ਜੁੜਦੇ ਨੇ, ਜਿਹੜੇ ਗੁਰਬਾਣੀ ਨਾਲ ਲੱਗ ਕੇ ਰਹਿੰਦੇ ਹਨ,
ਪਠਤ ਸੁਨਤ ਜੋ ਕਰ ਅਨੁਰਾਗਾ।
ਜਿਹੜੇ ਪਿਆਰ ਨਾਲ ਗੁਰਬਾਣੀ ਨੂੰ ਪੜ੍ਹਦੇ ਹਨ, ਪਿਆਰ ਨਾਲ ਗੁਰਬਾਣੀ ਨੂੰ ਸੁਣਦੇ ਹਨ ਔਰ ਗੁਰਬਾਣੀ ਨਾਲ ਅਨੁਰਾਗ ਕਰਦੇ ਹਨ,
ਸੋ ਬਾਣੀ ਪਾਠਕ ਲੈ ਜਾਏ।
ਕਹਿੰਦੇ ਉਹ ਜਿਹੜੇ ਬਾਣੀ ਪਾਠਕ ਕਹਿੰਦੇ ਨੇ, ਪੜ੍ਹਨ ਵਾਲੇ ਜਿਹੜੇ ਇਸ ਬਾਣੀ ਨੂੰ ਪੜ੍ਹਦੇ ਨੇ, ਸੁਣਦੇ ਨੇ, ਮਹਾਰਾਜ ਜੀ ਕਹਿੰਦੇ ਬਾਣੀ ਉੱਥੇ ਹੀ ਲੈ ਜਾਂਦੀ ਆ ਬਾਣੀ ਪੜ੍ਹਨ ਵਾਲੇ ਨੂੰ ਜਿੱਥੋਂ ਬਾਣੀ ਆਈ ਹੈ, ਸੱਚਖੰਡ ਤੋਂ ਆਈ, ਸੱਚਖੰਡ ਹੀ ਲੈ ਜਾਂਦੀ ਹੈ, ਨਿਰੰਕਾਰ ਦੇ ਘਰ ਵਿੱਚ ਹੀ ਲੈ ਜਾਂਦੀ ਹੈ ਜਿੱਥੋਂ ਇਹ ਬਾਣੀ ਆਈ ਹੈ।
ਦੇਸ਼ ਗੁਰੂ ਕਾ ਹਿਰਦਾ ਸੁਹਾਏ।
ਜਿਹੜਾ ਗੁਰੂ ਦਾ ਹਿਰਦਾ ਹੈ, ਉਹ ਦੇਸ਼ ਹੈ, ਉਹ ਜਿੱਥੋਂ ਇਹ ਬਾਣੀ ਉੱਚਰੀ ਗਈ ਹੈ ਨਾ, ਗੁਰੂ ਦੇ ਹਿਰਦੇ ਚੋਂ ਪੈਦਾ ਹੋਈ ਹੈ ਨਾ, ਇਹ ਬਾਣੀ ਗੁਰੂ ਨਾਨਕ ਸਾਹਿਬ ਦੇ ਹਿਰਦੇ ਚੋਂ ਆਈ ਹੈ ਤੇ ਗੁਰੂ ਨਾਨਕ ਸਾਹਿਬ ਦਾ ਹਿਰਦਾ ਹੀ ਸੱਚਖੰਡ ਹੈ ਗੁਰੂ ਖਾਲਸਾ ਜੀ। ਉੱਥੋਂ ਇਹ ਬਾਣੀ ਮਹਾਰਾਜ ਜੀ ਦੇ ਹਿਰਦੇ ਵਿੱਚੋਂ ਉਤਪੰਨ ਹੋਈ, ਜਿਹੜੀ ਗੁਰੂ ਦੇ ਹਿਰਦੇ ਰੂਪੀ ਜਿਹੜਾ ਹੈ ਉਹ ਦੇਸ਼ ਹੈ।
ਨਿਜ ਸੰਗੀਤ ਕਰੇ ਪੁਚਾਵਨ।
ਜਿਹੜੇ ਇਸ ਬਾਣੀ ਦੇ ਨਾਲ ਜੁੜ ਜਾਂਦੇ ਨੇ, ਸਤਿਗੁਰੂ ਜੀ ਉੱਥੇ ਹੀ ਪਹੁੰਚਾ ਦਿੰਦੇ ਨੇ ਜਿੱਥੋਂ ਇਹ ਬਾਣੀ ਆਈ, ਧੁਰ ਦਰਗਾਹ ਤੋਂ ਆਈ ਹੈ।
ਜਹਾਂ ਬਹੁਰ ਨਹੀਂ ਆਵਨ ਜਾਵਨ।
ਸਤਨਾਮ ਸੇ ਇਹ ਬਾਣੀ ਜਦੋਂ ਉੱਥੇ ਲੈ ਜਾਂਦੀ ਹੈ ਨਾ, ਸੱਚਖੰਡ ਜਿੱਥੇ ਲੈ ਜਾਂਦੀ ਹੈ, ਮਹਾਰਾਜ ਜੀ ਕਹਿੰਦੇ ਉੱਥੋਂ ਫਿਰ ਆਵਾਗਾਉਣ ਦੇ ਚੱਕਰਾਂ ਚ ਨਹੀਂ ਆਉਣਾ ਪੈਂਦਾ, ਉੱਥੇ ਫਿਰ ਆਵਾਗਾਉਣ ਨਹੀਂ ਹੁੰਦਾ, ਉੱਥੇ ਫਿਰ ਜਨਮ ਮਰਨ ਨਹੀਂ ਹੁੰਦਾ।
ਸ਼੍ਰੀ ਸਤਿਗੁਰ ਸਨ ਦੇਤ ਮਿਲਾਏ। ਬੜੇ ਆਨੰਦ ਮੈਂ रहे समाए।
ए बाणी सतगुरु जी दे नाल मिला के रख देंदी है, ए बाणी गुरु नाल मिला के रख देंदी है, और गुरु नाल मिल के वड्डे भारी परम आनंद दी प्राप्ति हो जांदी है। जेडे इस बाणी नाल जुड़दे ने ओ आनंद विच समा जांदे हन।
पंखी गुरु सो पंख शब्द गन।
गुरु पंखी है, यानी कि गुरु पंछी है, ते गुरु रूपी पंछी दे जेडे खंभ ने ओ गुरु दे शब्द ने। श्री गुरु ग्रंथ साहिब जी पंखी तुल ने, और सतगुरां दा एक एक शब्द खंभ रूप है। एक एक शब्द रूपी खंभ भी जे किसी नूं लग जाए, भाव जिस दे हिरदे च बस जाए, उत्थे चला जाएगा जिथे गुरु दा देश है, जिथे परमेश्वर दा वैकुंठ धाम है। हां जी,
सिख सर संग लगे जिसके मन।
सिख रूपी तीर दे नाल जिथे भी गुरु दे शब्द रूपी खंभ लगणगे,
जन्म मरण जुग राग और द्वेष।
ओदा जन्म मरण राग और द्वेष ए जेड़ियां ने खत्म हो जाणगे।
हरख सोग को जहां न लेश।
उत्थे ना हरख रहेगा ना सोग रहेगा, एहो जी अवस्था एहो जे देश विच पहुंच जाएगा वह जेड़ा गुरबाणी पढ़ेगा, गुरबाणी नाल जुड़ेगा, जिन्हू गुरबाणी दे खंभ लगणगे। बाणी बाणा पंख पछाणो, सिंह गुरु का पंछी जाणो। कहिंदे जिथे गुरबाणी दा खंभ लग गया गुरसिख नूं, उस देश विच लै जाएगी गुरबाणी, जिथे ना हरख है ना सोग है ना दुख है ना सुख है। इहो देश है जिहदा जिक्र महाराज भगत रविदास जी भी करदे ने, बेगमपुरा शहर को नाओ, दुख अंदोह नहीं ते ठाओ, बेगमपुरा शहर को नाओ। ओ शहर ओ देश उत्थे ओ पहुंच जांदे ने जिथे ना दुख है ना सुख है। ओ अवस्था विच बाणी पहुंचा दिंदी है जिसथे महाराज जी कहते, जो नर दुख में दुख नहीं मान है, सुख सरे हो अर भय नहीं जाकर, कंचन माटी मान है, ऐसी अवस्था विच जाके टिका दंदी है।
गुर पंखी को बासाता,
उठे गुरु रूपी पंखी दा वासा है।
एक रस आनंद उदत नित जहां,
जिथे सदा एक रस आनंद उदत हुंदा प्रगट हुंदा है।
जै परणाम ना होत कदाई,
जिथे परणाम नहीं हुंदा, यानी कि रूपांतर होना बदली तब्दीली। इनू विद्वान परिणामी जिहड़ी चीज हुंदी है ना, बदल जांदी है, खत्म हो जांदी है। यह संसार परिणामी है, बदलदा छिन्न छिन्न, साडे शरीर परिणामी ने, बदलदे ने। जिहड़ी चीज परिणामी हुंदी है वह खत्म हो जांदी है, पर उत्थे परिणाम नहीं है, यानी कि उत्थे बदली नहीं हुंदी। जिहो जी अवस्था है उसे तरह की बनी रहिंदी है, जुगां तक बनी रहिंदी है।
तैं सिख सर को देत पहुंचाई,
उत्थे सिख रूपी तीर नूं गुरबाणी रूपी खंभ पहुंचा दिंदी है।
तथा अपर दृष्टांत सुनी जै,
इसे तरह होर दृष्टांत आप जी ध्यान नाल सुनो।
जिसको जान नाम रस पी जै,
जिस नूं जान के तुसी नाम दे रस नूं पीवोगे, नाम दे रस नूं पीना है।
नाम पंख नामी सो बेहंग,
महाराज जी कहंदे जेड़ा परमेश्वर दा नाम है ना, सतनाम श्री वाहिगुरु, सतनाम श्री वाह, ए नाम खंभ ने, और जेदा नाम जपना वो पंछी है, नामी परमात्मा वो पंछी है, और ये जेड़ा नाम है ये खंभ ने। ओदे महाराज जी दूजा दृष्टांत दे रहे ने, कहंदे नाम खंभ ने और जेड़ा नामी परमात्मा परमेश्वर है वो पंछी है।
जो जग्यासी लागे ओ संग,
जेड़ा जग्यासू नाम रूपी खंभा नाल जुड़ गया, यानी कि जेड़ा नाम नाल जुड़ जांदा है।
प्राण अंत लग त्यागे ओ नाई,
प्राणा दे अंत तक जेड़ा इस नाम दा त्याग ना करे।
लागे ओ रे ओ नाम रस माई,
नाम दे रस विच लगा रहे, नाम दे रस विच जुड़िया रहे।
पंख नाम ले सर जग्यासी,
और नाम रूपी खंभा दे नाल जेड़ा जगयासु जुड़ जांदा है
जाए मिलावत श्री प्रभ पासी
ए नाम उना नू उथे पचा दंदा जिथे ओ नामी दा जै नामी को देश सुहावन जिथे ओ नामी दा देश है उथे नाम पचा दंदा है
जै नामी को देश सुहावन
जिथे उस नामी दा देश है नामी दा घर है उथे नाम पचा दंदा है
ता करे बिन बिलम पुचावन
बिना देरी तू नाम उथे पचा दंदा जिथे परमेश्वर दा निवास है
या ते रटो सदा गुरबानी
इस करके भाई सिखो नाम जपया करो गुरबानी पढ़िया करो
जगत उदारन परख निशानी
यही जगत तो उदारन दी निशानी परख लो यही उधारेगी जगत चो
उठत बैठत थित कै चाले
उठदिया बहिंदिया भावे खड़े हो ते भावे चल रहे हो
पठो शब्द नित रहो सुखाले
शब्द पढ़ो बाणी पढ़ो नाम जपो तुसी सुखाले हो जाओगे सुखी हो जाओगे
बोहर ना हो ए जगत में फेरा
मुड़ के तुहाडा इस जगत विच फेरा नहीं होवेगा
अरे उभारन गुरु बडेरा
गुरु तुहानू जगत विचो उधार देवेगा कढ लवेगा बां फड़ के
तिमई सत नाम सिमरी जय
इसे तरह तुसी सच्चे नाम दा सिमरन करो
एक भी स्वास न बिरथा लीजै
अपना एक भी स्वास व्यर्थ नहीं लजान देना नाम जप के बतीत करने ने स्वास
मन जेवा के संग मिलाए
मन ते जेवा दोवां नू एक करके जपना है
राखे निस दिन मैं समुदाए
निस दिन रात दिन अपने हिरदे विच नाम बसा के रखना है
तिस को अंत समा जब आवे
महाराज जी कहंदे उहदा जदो अंतम समा आवेगा
नामी हित सहायता तावे
कहंदे फिर ओ नामी परमात्मा ओहदी सहायता करन आवेगा जिने नाम जपिया होवेगा ना अंत वेले फिर ओ परमात्मा ओहदी सहायता वास्ते आवेगा
उन पाप के बंधन सारे श्री करतार तुरत निरवारे
फिर परमेश्वर की करेगा पाप पुन दे जिन्ने बंधन ने तुरत ही एक अख दे फोर बेच ही निवार देवेगा
निकटे आपने जन कर राखे
और अपने जना नू अपने नेड़े करके रखेगा
जिस पद को योगी अभिलाखे
जिस पदवी नू योगी भी अभिलाख दे ने चौंदे हन
अनक जतन ते साधे योग
ओदे वास्ते साधना करदे ने योग करदे ने
ओ सपूरन तन बिन रोग
ते कहंदे ओ अपने तन दे सहत अरोग हो करके संपूर्ण कर देने उस साधना नू
ब्रह्म द्वार में बृति टिकावे
ब्रह्म द्वार दे विच दसम द्वार दे विच वो अपनी बृति टिकाउंदे हन
जुगत योग के रस को पावे
और जुगती ते योग दे रस नू प्राप्त कर दे हन
सो अब कली काल में नाई
महाराज जी कहंदे कलयुग विच ऐसा कोई योगी नहीं है जेड़ा एहो जी साधना कर सके करड़ी साधना कर सके
या ते रमो नाम रस माई
इस करके भाई तुसी नाम दे रस विच रसो ए सौखा रस्ता है
रहत वैर तन की सब तरे
और जेड़ी बाहर दी रहत है ओ रखो जेड़ी गुरु ने दसी है
जिम गुर पन्यो न तिस ते टरे
जिवे गुरु ने कहा ओ रहत रखनिया ओदे तो टाल मटोला नहीं करना
अंतरवृत्ति नाम लिवलावे
अंदर जेड़ी बिरती आ नाम दे नाल जोड़ के रखनी है
गुरमूरत को हृदय बसावे
और गुरु दी मूरत नू अपने हिरदे च बसाउणा है गुरु दी मूरत नू अपने हिरदे च बसा के गुर की मूरत मन में ध्यान गुर का शब्द ਮੰਤਰ ਮਨ ਮਾਨ ਵਾਲੀ ਅਵਸਥਾ ਧਾਰਨ ਕਰਨੀ ਹੈ।
ਪਾਰ ਬ੍ਰਹਮ ਪੂਰਨ ਕਰਤਾਰਾ,
ਉਹ ਪਾਰ ਬ੍ਰਹਮ ਪਰਮੇਸ਼ਰ ਪੂਰਨ ਕਰਤਾਰ ਹੈ।
ਪਰਮੇਸ਼ਰ ਜਗਦੀਸ਼ ਉਧਾਰਾ,
ਪਾਰ ਬ੍ਰਹਮ ਪਰਮੇਸ਼ਵਰ ਸਾਰੇ ਜਗਤ ਦਾ ਈਸ਼ਵਰ ਹੈ।
ਦੀਨ ਬੰਦ ਪ੍ਰਿਯ ਸਿੱਖਨ ਕੇਰਾ,
ਦੀਨਾ ਬੰਧੂ ਹੈ ਔਰ ਆਪਣੇ ਸਿੱਖਾਂ ਦਾ ਪਿਆਰਾ ਹੈ।
ਪ੍ਰਭ ਹਰ ਵਿਆਪੈ ਜੈ ਕੈ ਹੇਰਾ,
ਪ੍ਰਭੂ ਹਰ ਥਾਂ ਤੇ ਵਿਆਪਕ ਹੈ ਜਿੱਥੇ ਕਿੱਥੇ ਵੇਖਿਆ ਜਾ ਸਕਦਾ ਹੈ।
ਅਚੁੱਤ ਮਹਾਪੁਰਖ ਗੁਣ ਖਾਨੀ,
ਅਚੁੱਤ ਹੈ ਮਹਾਪੁਰਖ ਹੈ ਗੁਣਾਂ ਦੀ ਖਾਨ ਹੈ।
ਪਰਮ ਕਿਰਪਾਲ ਪਰਮ ਸੁਖਦਾਨੀ,
ਪਰਮ ਕਿਰਪਾਲੂ ਔਰ ਮਹਾਨ ਸੁਖਦਾਤਾ ਹੈ।
ਨਿਰਭਉ ਨਿਰੰਕਾਰ ਨਿਰਕਾਲ,
ਨਿਰਭਉ ਹੈ ਨਿਰੰਕਾਰ ਹੈ ਔਰ ਸਦਾ ਕਾਲ ਤੋਂ ਰਹਿਤ ਹੈ।
ਨਿਰਗੁਣ ਸਰਗੁਣ ਰੂਪ ਵਿਸ਼ਾਲ,
ਜਿਸਦੇ ਨਿਰਗੁਣ ਤੇ ਸਰਗੁਣ ਦੋਵੇਂ ਵਿਸ਼ਾਲ ਰੂਪ ਹਨ।
ਪ੍ਰਭ ਸੰਭੂ ਨਿਰਭਉ ਸਭ ਸਵਾਮੀ,
ਆਪਣੇ ਆਪ ਤੋਂ ਬਣਿਆ ਸੰਭੂ ਨਿਰਭਉ ਹੈ, ਸਾਰੇ ਜਗਤ ਦਾ ਸਵਾਮੀ ਮਾਲਕ ਹੈ।
ਮਧੂਸੂਦਨ ਨਿਤੇ ਅੰਤਰ ਜਾਮੀ,
ਮਧੂਸੂਦਨ ਬੜਾ ਸੁੰਦਰ ਸਾਰਿਆਂ ਦੇ ਅੰਦਰ ਦੀ ਜਾਣਨ ਵਾਲਾ ਅੰਤਰ ਜਾਮੀ ਹੈ।
ਜਗ ਜੀਵਨ ਜਗ ਰਚਨ ਵਿਧਾਤਾ,
ਸਾਰੇ ਜਗਤ ਦਾ ਜੀਵਨ ਤੇ ਸਾਰੇ ਜਗਤ ਦੀ ਰਚਨਾ ਕਰਨ ਵਾਲਾ ਵਿਧਾਤਾ ਹੈ।
ਨਾਰਾਇਣ ਨਰਪਤ ਜਗਦਾਤਾ,
ਨਾਰਾਇਣ ਹੈ ਨਾਰਾਇਣ ਜਿਹਦੇ ਵਿੱਚ ਵਿਦਿਆ ਦੀ ਰਾਤ ਨਹੀਂ, ਜੋ ਸਾਰੇ ਨਰਾਂ ਦਾ ਪਤੀ ਮਾਲਕ ਮਾਲਕ ਸਵਾਮੀ ਹੈ।
ਦੁਸ਼ਟਨ ਗੰਜਨ ਜਨ ਮਨ ਰੰਜਨ,
ਦੁਸ਼ਟਾਂ ਦਾ ਨਾਸ ਕਰਨ ਵਾਲਾ ਔਰ ਆਪਣੇ ਸੇਵਕਾਂ ਅੰਦਰ ਖੇੜਾ ਪੈਦਾ ਕਰਨ ਵਾਲਾ ਹੈ।
ਕਰਤਾ ਪੁਰਖ ਅਨੰਤ ਅਭਜਨ,
ਕਰਤਾ ਪੁਰਖ ਹੈ ਆਨੰਦ ਦਾਇਕ ਹੈ, ਅਭੰਜਨ ਭੰਨਿਆ ਨਹੀਂ ਜਾ ਸਕਦਾ।
ਸਤ ਰੂਪ ਜੋਤਨ ਕੀ ਜੋਤ,
ਸਤ ਰੂਪ ਹੈ ਔਰ ਜੋਤ ਦੀ ਵੀ ਜੋਤ ਹੈ, ਜਿੰਨੀਆਂ ਜੋਤਾਂ ਨੇ ਖੱਟ ਜੋਤੀਆਂ ਉਹਨਾਂ ਨੂੰ ਵੀ ਪ੍ਰਕਾਸ਼ ਦੇਣ ਵਾਲਾ ਪ੍ਰਕਾਸ਼ਕ ਹੈ।
ਜੈ ਸੱਤਾ ਤੇ ਜਗਤ ਉਧੋਤ,
ਜਿਸ ਦੀ ਸੱਤਾ ਤੋਂ ਸਾਰਾ ਜਗਤ ਉਤਪੰਨ ਹੋਇਆ, ਜਿਸ ਦੀ ਸੱਤਾ ਤੋਂ ਇਹ ਸਾਰੀ ਸ੍ਰਿਸ਼ਟੀ ਪੈਦਾ ਹੋਈ ਹੈ।
ਪਰਮਾਤਮ ਨਰ ਹਰ ਅਬਿਨਾਸ਼ੀ,
ਜੋ ਪਰਮਾਤਮਾ ਹੈ ਹਰੀ ਹੈ ਅਬਿਨਾਸ਼ੀ ਵਿਰਾਸ਼ ਤੋਂ ਰਹਿਤ ਹੈ।
ਰੂਪ ਨ ਰੰਗ ਨ ਘਟ ਘਟ ਵਾਸੀ,
ਜਿਸ ਦਾ ਨਾ ਰੂਪ ਹੈ ਨਾ ਰੰਗ ਹੈ ਔਰ ਜਿਹੜਾ ਘਟ ਘਟ ਦੇ ਵਿੱਚ ਵਿਆਪਕ ਹੈ।
ਪੁਰਸ਼ੋਤਮ ਪਾਵਨ ਦੁਖਹਾਰੀ,
ਪੁਰਸ਼ੋਤਮ ਉੱਤਮ ਪੁਰਸ਼ ਹੈ, ਪਾਵਨ ਹੈ, ਪੁਰਖ ਹੈ, ਸਾਰਿਆਂ ਵਿੱਚ ਪੂਰਿਆ ਹੋਇਆ ਹੈ।
ਮਹਿਦ ਮਨੋਹਰ ਆਨੰਦਕਾਰੀ,
ਜੋ ਬੜਾ ਭਾਰੀ ਮਨੋਹਰ ਮਨ ਨੂੰ ਹਰ ਲੈਣ ਵਾਲਾ ਔਰ ਭਾਰੀ ਆਨੰਦ ਦੇਣ ਵਾਲਾ ਹੈ।
ਪਦਮਾ ਪਤ ਮਾਧਵ ਗੋਬਿੰਦ,
ਮਾਇਆਪਤੀ ਹੈ ਔਰ ਗੋਬਿੰਦ ਹੈ, ਸਾਰਿਆਂ ਵਿੱਚ ਰਮਿਆ ਹੋਇਆ ਹੈ।
ਵਾਹਿਗੁਰੂ ਸਤਿਗੁਰੂ ਮੁਕੰਦ,
ਵਾਹਿਗੁਰੂ ਸਤਿਗੁਰੂ ਮੁਕਤੀ ਦਾ ਦਾਤਾ ਹੈ।
ਖਲ ਦਲ ਹਰਤਾ ਗਰਭ ਪ੍ਰਹਾਰੀ,
ਜਿਹੜਾ ਮੂਰਖਾਂ ਦਾ ਨਾਸ ਕਰਨ ਵਾਲਾ, ਹੰਕਾਰੀਆਂ ਦਾ ਹੰਕਾਰ ਤੋੜਨ ਵਾਲਾ ਹੈ।
ਰਾਮ ਕ੍ਰਿਸ਼ਨ ਗੋਬਿੰਦ ਮੁਰਾਰੀ,
ਉਸੇ ਨੇ ਰਾਮ ਰੂਪ ਕ੍ਰਿਸ਼ਨ ਰੂਪ ਹੋ ਕੇ ਧਾਰਨ ਕੀਤੇ ਹਨ ਸੰਸਾਰ ਵਿੱਚ, ਉਸੇ ਦੇ ਸਰਗੁਣ ਰੂਪ ਨੇ।
ਗਨ ਜਨਾਰਦਨ ਬਿਖਵਕ ਸੈਨਾ,
ਔਰ ਜਿਹੜਾ ਆਪਣੇ ਗਨਾਂ ਨੂੰ ਸਾਰੇ ਜਨਾਰਦਨ ਸੇਵਕਾਂ ਨੂੰ ਸੁੱਖ ਦੇਣ ਵਾਲਾ ਹੈ।
ਕਲਮਲ ਹਰਤਾ ਪੰਕਜ ਨੈਨਾ,
ਕਲਵਲ ਪਾਪਾਂ ਦੇ ਹਰਨ ਵਾਲਾ ਤੇ ਕਮਲ ਲੈਣ ਵਾਲਾ, ਸੋਹਣੇ ਨੇਤਰਾਂ ਵਾਲਾ ਹੈ।
ਜੋਗੇਸ਼ਵਰ ਕੇ ਧਿਆਨ ਬਸਈਆ,
ਔਰ ਜਿਹੜਾ ਸ਼ਿਵ ਜੀ ਦੇ ਧਿਆਨ ਵਿੱਚ ਵੀ ਵਸਦਾ ਹੈ।
ਸ਼ਿਆਮ ਰੂਪ ਅਨੂਪ ਸੋਹਿਆ,
ਔਰ ਜੋ ਸ਼ਿਆਮ ਰੂਪ ਹੈ ਅਨੂਪ ਉਪਮਾ ਤੋਂ ਰਹਿਤ ਹੈ।
ਖੜਗ ਕੇਤ ਅਸ ਕੇਤ ਨਿਰੰਜਨ,
ਖੜਗ ਕੇਤ ਹੈ ਜਿਹਦਾ ਨਿਸ਼ਾਨ ਤੇਗ ਦਾ ਹੈ, ਜਿਸ ਦਾ ਨਿਸ਼ਾਨ ਖੜਗ ਦਾ ਖੰਡੇ ਦਾ ਹੈ, ਜੋ ਮਾਇਆ ਦੀ ਕਾਲਖ ਤੋਂ ਰਹਿਤ ਨਿਰੰਜਨ ਹੈ।
ਭਗਤਨ ਪ੍ਰੀਏ ਭਵ ਭਿਆਨ ਪ੍ਰਭੰਜਨ,
ਜੋ ਭਗਤਾਂ ਦਾ ਪਿਆਰਾ ਹੈ ਔਰ ਭਾਵ ਭਿਆਨ ਪ੍ਰਭੰਜਨ, ਸਾਰੇ ਸੰਸਾਰ ਦਾ ਨਾਸ ਕਰਨ ਵਾਲਾ, ਪੈਦਾ ਕਰਨ ਵਾਲਾ, ਪਾਲਣ ਵਾਲਾ ਹੈ।
ਮਹਾਕਾਲ ਬੜ ਉਗਰ ਸਰੂਪੰ,
ਕਾਲ ਦਾ ਵੀ ਕਾਲ ਮਹਾਕਾਲ ਸਰੂਪ ਹੈ, ਉਗਰ ਰੂਪ ਵੀ ਹੈ ਉਹਦਾ, ਭਿਆਨਕ ਰੂਪ ਵੀ ਹੈ।
ਸ਼ਾਹਨ ਸ਼ਾਹ ਭੂਪ ਗਨ ਭੂਪੰ,
ਜਿਹੜਾ ਸ਼ਾਹਾਂ ਦਾ ਸ਼ਾਹ ਹੈ, ਰਾਜਿਆਂ ਦਾ ਰਾਜਾ ਹੈ।
ਇਤਿਆਦਿਕ ਜੈ ਨਾਮੇ ਅਪਾਰਾ ਕਰ ਵਿਸਤਾਰ ਨਾ ਪਈਅਤ ਪਾਰਾ।
ਇਸ ਸਭ ਆਦਿਕ ਜਿਸ ਦੇ ਇਹ ਨਾਮ ਨੇ ਔਰ ਜਿਸ ਦਾ ਵਿਸਥਾਰ ਇਤਨਾ ਹੈ ਕਿ ਪਾਰਾਵਾਰ ਨਹੀਂ ਪਾਇਆ ਜਾ ਸਕਦਾ।
ਸਿਮਰਨ ਕਰਨ ਲੈਨ ਰਸ ਰਸਨਾ,
ਔਰ ਜਿਸ ਦਾ ਸਿਮਰਨ ਕਰਕੇ ਆਪਣੀ ਰਸਨਾ ਨਾਲ ਰਸ ਮਾਣੋ। ਗੁਰੂ ਕਲਗੀਧਰ ਜੀ ਕਹਿੰਦੇ ਉਹਦਾ ਸਿਮਰਨ ਕਰੋ, ਜਿਹਦੇ ਸਾਰੇ ਨਾਂ ਦੱਸੇ ਨੇ ਨਾ ਉੱਤੇ, ਕਹਿੰਦੇ ਉਹਦਾ ਸਿਮਰਨ ਕਰਕੇ ਇਹਦਾ ਰਸ ਮਾਣੋ।
ਸਦਾ ਸੁਖੇ ਨ ਭਰੇ ਜਮ ਬਸਨਾ,
ਔਰ ਤੁਸੀਂ ਸਦਾ ਸੁਖੀ ਹੋ ਜਾਓਗੇ, ਜੰਮਾਂ ਦੇ ਵਸ ਨਹੀਂ ਪਵੋਗੇ।
ਜੋ ਕ੍ਰਿਤ ਕਰੇ ਮਾਨ ਸੋ ਆਛੇ,
ਜੋ ਵੀ ਉਹ ਪਰਮਾਤਮਾ ਕਰਦਾ ਉਹਨੂੰ ਸਤ ਕਰਕੇ ਮਿੱਠਾ ਕਰਕੇ ਮੰਨਣਾ, ਭਾਣਾ ਮੰਨਣਾ, ਹੁਕਮ ਦੇ ਵਿੱਚ ਰਹਿਣਾ ਹੈ। ਹਾਂਜੀ,
ਤਿਸ ਮੈਂ ਰਹੋ ਹਰ ਖਤ ਸੁਖ ਬਾਂਛੇ,
ਉਹਦੇ ਵਿੱਚ ਖੁਸ਼ ਰਹਿਣਾ, ਪ੍ਰਸੰਨ ਰਹਿਣਾ ਪਰਮਾਤਮਾ ਦੀ ਮੌਜ ਵਿੱਚ, ਉਹਦੇ ਹੁਕਮ ਵਿੱਚ।
ਤਨ ਹੰਤਾ ਕੋ ਤਿਆਗਨ ਕਰੀਏ,
ਔਰ ਆਪਣੇ ਸਰੀਰ ਦੀ ਜਿਹੜੀ ਹੰਗਤਾ ਇਹਨੂੰ ਤਿਆਗ ਦੇਣਾ, ਤਨ ਹੰਤਾ ਨਹੀਂ ਰੱਖਣੀ, ਸਰੀਰ ਦੀ ਹੰਗਤਾ ਨਹੀਂ ਰੱਖਣੀ।
ਪ੍ਰਭੂ ਰਜਾਏ ਹਰਖ ਅਨੁਸਰੀਏ,
ਪਰਮਾਤਮਾ ਦੀ ਰਜਾ ਵਿੱਚ ਰਹਿਣਾ ਔਰ ਹਰਖ ਵਿੱਚ ਖੁਸ਼ੀ ਵਿੱਚ ਆਨੰਦ ਵਿੱਚ ਰਹਿਣਾ ਹੈ।
ਤੀਨੋ ਸਾਧਨ ਕੇਵਲ ਕੇਰੇ,
ਮਹਾਰਾਜ ਜੀ ਕਹਿੰਦੇ ਇਹੀ ਤਿੰਨ ਸਾਧਨ ਨੇ ਮੁਕਤੀ ਦੇ।
ਸਤਿਗੁਰ ਦਏ ਬਤਾਏ ਵਡੇਰੇ,
ਮਹਾਰਾਜ ਜੀ ਨੇ ਵੱਡਿਆਂ ਸਤਿਗੁਰਾਂ ਨੇ ਵੀ ਇਹੀ ਦੱਸੇ ਨੇ। ਮਹਾਰਾਜ ਜੀ ਕਹਿੰਦੇ ਤਨ ਹੰਤਾ ਤਿਆਗਣੀ ਹੈ, ਨਾਮ ਜਪਣਾ ਔਰ ਭਾਣੇ ਦੇ ਵਿੱਚ ਰਹਿਣਾ, ਇਹ ਤਿੰਨ ਸਾਧਨ ਮਹਾਰਾਜ ਗੁਰੂ ਕਲਗੀਧਰ ਜੀ ਨੇ ਆਪਣੇ ਖਾਲਸੇ ਨੂੰ, ਆਪਣੇ ਸਿੰਘਾਂ ਨੂੰ ਦੱਸੇ ਹਨ।
ਭਾਣਾ ਮਾਨਨ ਹੰਤਾ ਤਿਆਗਨ, ਸਤ ਨਾਮ ਸਿਮਰਨ ਲੇਵ ਲਾਗਨ।
ਕਿਹੜੇ ਨੇ ਉਹ ਤਿੰਨ ਸਾਧਨ ਮੁਕਤੀ ਦੇ? ਭਾਣਾ ਮੰਨਣਾ, ਨਾਮ ਜਪਣਾ ਔਰ ਸਰੀਰ ਦੀ ਹੰਗਤਾ ਨੂੰ ਤਿਆਗਣਾ। ਇਹ ਮੁਕਤੀ ਦੇ ਤਿੰਨ ਰਸਤੇ ਨੇ। ਇਹ ਮੁਕਤੀ ਦਾ ਰਸਤਾ ਹੈ ਭਾਣਾ ਮੰਨਣਾ, ਹੁਕਮ ਚ ਰਹਿਣਾ, ਸਰੀਰ ਦੀ ਹੰਗਤਾ ਨੂੰ ਤਿਆਗਣਾ ਤੇ ਸੱਚੇ ਨਾਮ ਦਾ ਜਾਪ ਜਪਣਾ।
ਇਹੀ ਪਰਮ ਪਦ ਕੋ ਪਹੁੰਚਾਵੇ,
ਇਹੀ ਤੁਹਾਨੂੰ ਪਰਮ ਪਦਵੀ ਤੱਕ ਪਹੁੰਚਾ ਦੇਗਾ, ਸਭ ਤੋਂ ਉੱਤਮ ਪਦਵੀ ਤੱਕ ਪਹੁੰਚਾ ਦੇਵੇਗਾ।
ਕਿਰਪਾ ਕਿਰਪਾ ਜਿਨੋ ਪਰ ਸੋ ਚਲ ਜਾਵੇ,
ਜਿਨ੍ਹਾਂ ਤੇ ਕਿਰਪਾ ਹੁੰਦੀ ਹੈ ਪਰਮੇਸ਼ਰ ਦੀ, ਗੁਰੂ ਦੀ, ਉਹੀ ਇਸ ਰਸਤੇ ਤੇ ਚੱਲਦੇ ਹਨ।
ਵਹਿਰ ਕਿਰਿਆ ਸ਼ਸਤਰ ਨੇ ਅਭਿਆਸ,
ਬਾਹਰ ਦੀ ਜਿਹੜੀ ਕਿਰਿਆ ਉਹ ਸ਼ਸਤਰਾਂ ਦਾ ਅਭਿਆਸ ਰੱਖਣਾ, ਅੰਦਰੋਂ ਇਹ ਅਵਸਥਾ ਹੋਵੇ। ਮਹਾਰਾਜ ਜੀ ਕਹਿੰਦੇ ਅੰਦਰੋਂ ਇਹ ਅਵਸਥਾ ਹੋਵੇ, ਬਾਹਰੋਂ ਸ਼ਸਤਰਧਾਰੀ ਵੀ ਹੋਣਾ, ਸ਼ਸਤਰਾਂ ਦਾ ਅਭਿਆਸ ਵੀ ਕਰਨਾ ਹੈ।
ਪਾਪੀ ਦੁਸ਼ਟਨ ਕਰਨ ਬਿਨਾਸ਼,
ਪਾਪੀ ਹੈ ਦੁਸ਼ਟ ਹੈ ਉਹਦਾ ਵਿਦਾਰਨ ਕਰਨਾ, ਉਹਦਾ ਨਾਸ ਕਰਨਾ ਹੈ।
ਸਤਿਗੁਰ ਕਰੀ ਪਰਮ ਬਖਸ਼ੀਸ਼,
ਇਹਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭਾਰੀ ਬਖਸ਼ਿਸ਼ ਕੀਤੀ ਹੈ।
ਜਗ ਕੇ ਸੁਖ ਮਿਲਬੋ ਜਗਦੀਸ਼,
ਇਹਦੇ ਨਾਲ ਸਾਰੇ ਜਗਤ ਦੇ ਸੁਖ ਤੇ ਅਕਾਲ ਪੁਰਖ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ।
ਵੱਡੇ ਭਾਗ ਜਾਗੇ ਜਿਨ ਕੇਰੇ, ਚਲੇ ਸੁਮਾਰਗ ਇਸੀ ਅਛੇਰੇ,
ਇਹਨਾਂ ਦੇ ਵੱਡੇ ਭਾਗ ਜਾਗਦੇ ਨੇ, ਉਹੀ ਇਸ ਭਲੇ ਤੇ ਸ੍ਰੇਸ਼ਟ ਮਾਰਗ ਤੇ ਚੱਲਦੇ ਹਨ।
ਜਿਮ ਅਰਜਨ ਸੰਗ ਪਾਖੀ ਗੀਤਾ,
ਕਹਿੰਦੇ ਜਿਵੇਂ ਅਰਜਨ ਨੂੰ ਸ਼੍ਰੀ ਕ੍ਰਿਸ਼ਨ ਜੀ ਨੇ ਗੀਤਾ ਦਾ ਉਪਦੇਸ਼ ਦਿੱਤਾ ਸੀ।
ਕਰਮ ਫਲਨ ਤੇ ਰਹੋ ਅਤੀਤਾ,
ਕਿਹਾ ਸੀ ਕਿ ਜਿਹੜੇ ਕਰਮ ਕਰ ਪਰ ਕਰਮ ਦੇ ਫਲ ਦੀ ਇੱਛਾ ਨਾ ਰੱਖ, ਇਹ ਉਪਦੇਸ਼ ਦਿੱਤਾ ਸੀ।
ਧਰਮ ਤਰਨ ਆਯੁਧ ਕੋ ਕਰੀਏ,
ਪਰ ਜਿਹੜਾ ਤੇਰਾ ਧਰਮ ਹੈ ਉਹ ਸ਼ਸਤਰ ਧਾਰਨ ਕਰਨ ਦਾ ਧਰਮ ਹੈ, ਇਹ ਵੀ ਨਹੀਂ ਤਿਆਗਣਾ।
ਆਪਣੋ ਸਾਖੀ ਰੂਪ ਵਿਚਰੀਏ,
ਆਪਣਾ ਜਿਹੜਾ ਸਾਖੀ ਰੂਪ ਹੈ, ਜਿਹੜਾ ਤੈਨੂੰ ਤੇਰਾ ਦ੍ਰਿਸ਼ਟਾ ਹੈ, ਜਿਹੜਾ ਤੇਰੇ ਅੰਦਰ ਤੂੰ ਵੇਖ ਰਿਹਾ, ਉਹਨੂੰ ਤੂੰ ਆਪਣਾ ਸਰੂਪ ਕਰਕੇ ਜਾਣਨਾ।
ਤਥਾ ਖਾਲਸੇ ਪ੍ਰਤ ਉਪਦੇਸ਼,
ਉਸੇ ਤਰ੍ਹਾਂ ਮਹਾਰਾਜ ਜੀ ਨੇ ਆਪਣੇ ਖਾਲਸੇ ਪ੍ਰਤੀ ਉਪਦੇਸ਼ ਦਿੱਤਾ ਕਿ ਖਾਲਸਾ ਜੀ ਆਪਣਾ ਧਰਮ ਸ਼ਸਤਰਧਾਰੀ ਵੀ ਰੱਖਣਾ, ਪਰ ਤੁਸੀਂ ਆਪਣੇ ਆਪ ਨੂੰ ਸਰੀਰ ਨਹੀਂ ਆਤਮਾ ਰੂਪ ਕਰਕੇ ਜਾਣਨਾ ਹੈ।
ਸਤ ਨਾਮ ਕੋ ਭਜਨ ਹਮੇਸ਼
ਹਮੇਸ਼ਾ ਸੱਚੇ ਨਾਮ ਦਾ ਭਜਨ ਕਰਨਾ, ਸੱਚੇ ਨਾਮ ਦੀ ਬੰਦਗੀ ਕਰਨੀ ਹੈ।
ਵਹਿਰ ਕਰਮ ਰਣ ਕਰਨ ਮਾਨੇ
ਬਾਹਰ ਦੇ ਜਿਹੜੀ ਕਿਰਿਆ ਉਹ ਰਣ ਕਰਨਾ, ਜੰਗ ਵੀ ਕਰਨੇ ਨੇ, ਯੁੱਧ ਵੀ ਕਰਨੇ ਹਨ।
ਕਰੋ ਸਦਾ ਸਭ ਬਿਦ ਸੁਖ ਠਾਨੇ
ਜੇ ਤੁਸੀਂ ਜੰਗ ਯੁੱਧ ਕਰੋਗੇ ਤੇ ਸੰਸਾਰ ਦੇ ਸੁੱਖ ਵੀ ਪ੍ਰਾਪਤ ਹੋਣਗੇ, ਧਰਮ ਦਾ ਨਾਸ ਹੋਵੇਗਾ, ਧਰਮ ਦਾ ਪ੍ਰਕਾਸ਼ ਹੋਵੇਗਾ।
ਕਰੇ ਸ਼ੁੱਧ ਮਨ ਕੀ ਤਜ ਮੈਲ
ਤੁਸੀਂ ਆਪਣੇ ਮਨ ਦੀ ਮੈਲ ਤਜੋਗੇ, ਇਸ ਤਰ੍ਹਾਂ ਤੁਸੀਂ ਸ਼ੁੱਧ ਰੂਪ ਹੋ ਜਾਓਗੇ, ਨਿਰਮਲ ਰੂਪ ਹੋ ਜਾਓਗੇ, ਪਵਿੱਤਰ ਰੂਪ ਹੋ ਜਾਓਗੇ।
ਗਮ ਨੇ ਸੰਤ ਭਗਤ ਜਿਸ ਗੈਲ
ਜਿਸ ਰਸਤੇ ਤੇ ਸੰਤ ਭਗਤ ਜਨ ਗਏ ਨੇ ਉਸ ਰਸਤੇ ਤੇ ਤੁਸੀਂ ਵੀ ਚੱਲ ਕੇ ਪਹੁੰਚੋਗੇ।
ਸਕਲ ਖਾਲਸੇ ਕੋ ਗੁਰ ਦਇਓ ਜਿਨ ਕੇ ਭਾਗ ਬੜੇ ਤਿੰਨ ਲਇਓ।
ਇਹ ਉਪਦੇਸ਼ ਮਹਾਰਾਜ ਜੀ ਨੇ ਸਾਰੇ ਖਾਲਸੇ ਨੂੰ ਦਿੱਤਾ ਹੈ। ਜਿਨ੍ਹਾਂ ਦੇ ਵੱਡੇ ਭਾਗ ਨੇ ਉਹਨਾਂ ਨੇ ਇਸ ਪਵਿੱਤਰ ਉਪਦੇਸ਼ ਨੂੰ ਸਰਵਣ ਕੀਤਾ ਹੈ।
ਕਵੀ ਸੰਤੋਖ ਸਿੰਘ ਗੁਰ ਕੀ ਕਥਾ
ਮਹਾ ਕਵੀ ਕਵੀ ਰਾਜ ਚੂੜਾਮਣੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਗੁਰੂ ਸਾਹਿਬ ਜੀ ਦੀ ਮੈਂ ਇਹ ਜੋ ਪਵਿੱਤਰ ਕਥਾ ਹੈ।
ਕੀਨ ਬਨਾਵਨ ਮਮ ਮਤ ਜਥਾ
ਜਿੰਨੀ ਮਤ ਮੈਨੂੰ ਸਤਿਗੁਰਾਂ ਨੇ ਦਿੱਤੀ ਮੈਂ ਉਹਦੇ ਮੁਤਾਬਕ ਗੁਰੂ ਸਾਹਿਬ ਦੀ ਕਥਾ ਸੁਣਾਈ ਹੈ।
ਚਤੁਰਤ ਰੁੱਤ ਪੂਰੀ ਕਰ ਤਥਾ
ਖਾਲਸਾ ਜੀ ਹੁਣ ਚੌਥੀ ਰੁੱਤ, ਕਿਉਂਕਿ ਛੇ ਰੁੱਤਾਂ ਨੇ ਤੇ ਛੇ ਰੁੱਤਾਂ ਦੇ ਵਿੱਚੋਂ ਚੌਥੀ ਰੁੱਤ ਜਿਹੜੀ ਆ ਅੱਜ ਸੰਪੂਰਨ ਹੋ ਰਹੀ ਹੈ।
ਲੀਨੋ ਸਾਰ ਜਥਾ ਕ੍ਰਿਤ ਮਥਾ
ਕਹਿੰਦੇ ਜਿਵੇਂ ਘਿਓ ਮੱਥ ਕੇ ਰੜਕ ਕੇ ਵਿੱਚੋਂ ਘਿਓ ਕੱਢ ਲਈਦਾ ਨਾ, ਕਹਿੰਦੇ ਏਦਾਂ ਗੁਰੂ ਸਾਹਿਬ ਦੀ ਕਥਾ ਵਿੱਚੋਂ ਤੁਸੀਂ ਸਾਰ ਪ੍ਰਾਪਤ ਕਰ ਲੈਣਾ।
ਦਸ ਪਾਤਸ਼ਾਹਾਂ ਕੇ ਸ਼ੁਭ ਚਰਨ
ਦਸ ਪਾਤਸ਼ਾਹੀਆਂ ਦੇ ਜਿਹੜੇ ਸ਼ੁਭ ਪਵਿੱਤਰ ਚਰਨ ਹਨ।
ਧਰ ਕਰ ਧਿਆਨ ਬਿਘਨ ਕੀਏ ਹਰਨ
ਮੈਂ ਉਹਨਾਂ ਦਾ ਧਿਆਨ ਧਾਰਨ ਕਰਦਾ ਔਰ ਬਿਘਨਾਂ ਦੇ ਪਰਹਰਨ ਵਾਸਤੇ ਬੇਨਤੀ ਕਰਦਾ ਹਾਂ।
ਅਭਿਲਾਖਾ ਨਿਜ ਪੂਰਨ ਕਰੀ ਦੁਸ਼ਟਨ ਕੀ ਮਤ ਕਛ ਨਾ ਅਰੀ
ਕਹਿੰਦੇ ਮੇਰੀ ਅਭਿਲਾਖਾ ਸਤਿਗੁਰਾਂ ਨੇ ਪੂਰਨ ਕੀਤੀ ਹੈ। ਮੈਂ ਉਹਨਾਂ ਦਾ ਇਤਿਹਾਸ ਲਿਖਣਾ ਚਾਹੁੰਦਾ ਸੀ ਜਿਹੜੇ ਆ ਦੁਸ਼ਟ ਵਿਕਾਰ ਨੇ ਕਾਮ ਆਦਿਕ ਵਿਘਨ ਆਦਿਕ, ਕਹਿੰਦੇ ਉਹ ਮੇਰੇ ਤੇ ਹਾਵੀ ਨਹੀਂ ਹੋ ਸਕੇ। ਮੈਂ ਸਤਿਗੁਰਾਂ ਦਾ ਇਤਿਹਾਸ ਵਰਣਨ ਕਰ ਰਿਹਾ। ਚੌਥੀ ਰੁੱਤ ਇੱਥੇ ਸਮਾਪਤ ਹੋਈ ਹੈ।
ਗਰੀਬਨ ਬਾਜ ਸਾਹਿਬ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ।